ਸਿੱਖ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨੌ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦੰਦ ਅੰਦੋਕਾਰ ਅਨੁਰਾਗ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਿਜੋਗ ਦਾਸ ਗੋਬਿੰਦ ਫਤਿਹ ਖਾਲਸਾ ਬਰਸ ਪਰਸ ਮਿਟੇ ਸੋਗ ਆਤਮ ਰਸ ਜੋ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਮ ਪੇਵ ਮੂਹ ਕੇ ਉਚਰੈ ਸ਼ਾਸਤਰ ਖੱਟ ਪਿੰਗ ਕਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਬਿਤ ਨਿਤ ਪ੍ਰਥ ਕਥਾ ਹੋਵੇ ਗ੍ਰੰਥ ਮਹਾਰਾਜ ਜੂ ਕੀ ਬੁੰਗੈ ਹੈ ਅਕਾਲ ਨਿਤ ਲੱਗਦਾ ਦੀਵਾਨ ਜੀ ਰਹਿਤ ਦਸਮੇਸ਼ ਜੀ ਦੀ ਦੱਸੇ ਨਿਤ ਸੰਗਤਾ ਕੂ ਖਰੇ ਖੋਟੇ ਵਾਲੀ ਨਿਤ ਹੋਵ ਦੀ ਪਛਾਣ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਫਤਿਹ ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੰਧਿਆ ਦੇ ਦੀਵਾਨ ਸਜੇ ਨੇ ਆਪ ਜੀ ਨੇ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਪਾਠ ਕੀਰਤਨ ਕਥਾ ਹਰੀ ਜਸ ਸਰਵਣ ਕੀਤੇ ਨੇ ਕੁਝ ਸਮੇਂ ਵਾਸਤੇ ਫਿਰ ਆਪਣੀਆਂ ਮਨ ਬਿਰਤੀਆਂ ਨੂੰ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਜੋੜੀਏ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਮਹਾਨ ਸ਼ਹੀਦ ਉਹਨਾਂ ਦਾ ਇਤਿਹਾਸ ਉਹਨਾਂ ਦੀ ਕਥਾ ਚੱਲ ਰਹੀ ਹੈ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਗਿਣੇ ਨਹੀਂ ਜਾ ਸਕਦੇ ਉਹਨਾਂ ਦੇ ਪਰਿਵਾਰ ਦੇ ਕਿੰਨੇ ਕੁ ਜੀ ਸ਼ਹੀਦ ਹੋਏ ਨੇ ਉਹਨਾਂ ਦੇ 11 ਭਰਾ 12 ਵਿੱਚੋਂ 11 ਭਰਾ ਸ਼ਹੀਦ ਹੋਏ ਨੇ 10 ਪੁੱਤਰਾਂ 'ਚੋਂ 7 ਪੁੱਤਰ ਸ਼ਹੀਦ ਹੋਏ ਨੇ ਇਸੇ ਤਰ੍ਹਾਂ ਉਹਨਾਂ ਦੇ ਦਾਦਾ ਭਾਈ ਬੱਲੂ ਜੀ ਸ਼ਹੀਦ ਹੋਏ ਨੇ ਅਤੇ ਉਹਨਾਂ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਪੋਤਰੇ ਸੰਗਰਾਮ ਸਿੰਘ ਮਹਿਬੂਬ ਸਿੰਘ ਅਜੂਬ ਸਿੰਘ ਰਾਮ ਸਿੰਘ ਬਹੁਤ ਸਾਰੇ ਉਹਨਾਂ ਦੇ ਪੁੱਤਰ ਪੋਤਰੇ ਸ਼ਹੀਦ ਹੋਏ ਨੇ ਭਤੀਜੇ ਸ਼ਹੀਦ ਹੋਏ ਨੇ ਐਸਾ ਉਹ ਮਹਾਨ ਸੂਰਬੀਰ ਯੋਧਾ ਔਰ ਬ੍ਰਹਮ ਗਿਆਨੀ ਮਹਾਂਪੁਰਸ਼ ਗੁਰਬਾਣੀ ਦਾ ਰਸੀਆ ਭਾਈ ਮਨੀ ਸਿੰਘ ਸਾਹਿਬ ਜੀ ਜਿਨ੍ਹਾਂ ਦੀ ਇਹ ਕਥਾ ਸ਼ਹੀਦ ਬਿਲਾਸ ਗ੍ਰੰਥ ਵਿੱਚ ਕਵੀ ਸੇਵਾ ਸਿੰਘ ਜੀ ਨੇ ਅੱਜ ਤੋਂ ਕੋਈ 200 ਸਾਲ ਪਹਿਲਾਂ ਲਿਖੀ ਹੈ ਸਾਡੇ 18ਵੀਂ ਸਦੀ ਦੇ ਜਿਹੜੇ ਗ੍ਰੰਥ ਨੇ ਇਹਨਾਂ ਗ੍ਰੰਥਾਂ ਨੂੰ ਸਾਧ ਸੰਗਤ ਜੀ ਬ੍ਰਿਜ ਭਾਸ਼ਾ 'ਚ ਹੋਣ ਕਰਕੇ ਆਮ ਸੰਗਤਾਂ ਪੜ੍ਹਦੀਆਂ ਨਹੀਂ ਹਾਲਾਂਕਿ ਜੇ ਥੋੜ੍ਹੀ ਜਿਹੀ ਮਿਹਨਤ ਕਰੋ ਨਾ ਤਾਂ ਸਮਝ ਆ ਜਾਂਦੇ ਨੇ ਪਰ ਸਾਡੇ ਸਿੱਖਾਂ 'ਚ ਖਾਸ ਕਰਕੇ ਪੰਜਾਬੀਆਂ ਵਿੱਚ ਪੜ੍ਹਨ ਦਾ ਬਹੁਤ ਸ਼ੌਂਕ ਘੱਟ ਹੈ ਅਤੇ ਅਸੀਂ ਆਪਣਾ ਇਤਿਹਾਸ ਪੜ੍ਹ ਕੇ ਖੁਸ਼ ਵੀ ਨਹੀਂ ਹਾਂ ਇਹ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਗ੍ਰੰਥਾਂ ਨੂੰ ਆਪ ਵੀ ਪੜ੍ਹੀਏ ਅਤੇ ਆਪਣੀ ਜਨਰੇਸ਼ਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਆਪਣਾ ਇਤਿਹਾਸ ਜ਼ਰੂਰ ਦੱਸੀਏ ਵੀ ਸਾਡੇ ਗ੍ਰੰਥਾਂ 'ਚ ਸਾਡੇ ਬਜ਼ੁਰਗਾਂ ਦਾ ਇਤਿਹਾਸ ਕਿਸ ਤਰ੍ਹਾਂ ਕਿਵੇਂ ਕਿਵੇਂ ਲਿਖਿਆ ਗਿਆ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਂਦੀ ਹੈ ਉਹ ਕੌਮ ਦੁਨੀਆ ਦੇ ਨਕਸ਼ੇ ਤੋਂ ਮਿਟ ਵੀ ਜਾਂਦੀ ਹੈ ਜੇ ਅਸੀਂ ਚਾਹੁੰਦੇ ਹਾਂ ਇਸੇ ਤਰ੍ਹਾਂ ਗੁਰਦੁਆਰੇ ਬਣੇ ਰਹਿਣ ਇਸੇ ਤਰ੍ਹਾਂ ਸੰਗਤਾਂ ਦੀਵਾਨ ਸਜਾਉਂਦੀਆਂ ਰਹਿਣ, ਕਥਾ ਕੀਰਤਨ ਲੰਗਰ ਗੁਰੂ ਦੇ ਚੱਲਦੇ ਰਹਿਣ। ਅਤੇ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਜਿੱਥੇ ਗੁਰਮੁਖੀ ਪੜ੍ਹਾਈਏ ਉੱਥੇ ਆਪਣਾ ਇਤਿਹਾਸ, ਆਪਣੇ ਗ੍ਰੰਥ ਵੀ ਜ਼ਰੂਰ ਪੜ੍ਹੀਏ, ਜ਼ਰੂਰ ਸੁਣੀਏ। 15 ਮਿੰਟ ਜੇ ਕੋਈ ਰੋਜ਼ ਬੰਦਾ ਆਪਣਾ ਇਤਿਹਾਸ ਪੜ੍ਹੇ 15 ਮਿੰਟ, ਅਤੇ ਸਾਲ ਵਿੱਚ ਸਤਸੰਗ ਜੀ ਬਹੁਤ ਇਤਿਹਾਸ ਪੜ੍ਹਿਆ ਜਾਂਦਾ, ਬਹੁਤ। 15 ਮਿੰਟ ਰੋਜ਼ ਗੁਰਬਾਣੀ ਪੜ੍ਹੇ ਤਾਂ ਵੀ ਸਾਲ ਵਿੱਚ ਬੜੀ ਗੁਰਬਾਣੀ ਪੜ੍ਹੀ ਜਾਂਦੀ ਹੈ। ਵੱਧ ਤੋਂ ਵੱਧ ਸਮਾਂ ਕੱਢਣਾ ਚਾਹੀਦਾ, ਆਇਓ ਸੁਣਨ ਪੜ੍ਹਨ ਕੋ ਬਾਣੀ। ਆਪਾਂ ਦੁਨੀਆਂ 'ਤੇ ਆਏ ਤਾਂ ਨਾਮ ਜਪਣ, ਬਾਣੀ ਪੜ੍ਹਨੀ ਆ, ਪਰ ਕੰਮ ਹੋਰ ਪੈ ਗਏ ਪੁੱਠੇ ਕੰਮਾਂ 'ਚ। ਸੋ ਆਪਾਂ ਉਹਨਾਂ ਮਹਾਂਪੁਰਸ਼ਾਂ ਦੀ ਔਲਾਦ ਆ ਜਿਹੜੇ ਬੜੇ ਮਹਾਂਪੁਰਸ਼ ਕੁਰਬਾਨੀ ਵਾਲੇ ਸ਼ਹੀਦੀਆਂ ਪਾ ਗਏ, ਭਾਈ ਮਨੀ ਸਿੰਘ ਜੀ। ਕੱਲ੍ਹ ਆਪਾਂ ਸੁਣਿਆ ਸੀ ਕਿ ਅੰਮ੍ਰਿਤਸਰ ਦੀ ਸੰਗਤ ਆਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ। ਅੰਮ੍ਰਿਤਸਰ ਦੇ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਸੇਵਾ ਕਮੀਣੇ ਛੱਡ ਕੇ ਚਲੇ ਗਏ। ਬਾਬਾ ਪਿਰਥੀ ਚੰਦ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ, ਉਹਨਾਂ ਦਾ ਪੁੱਤਰ ਮਿਹਰਬਾਨ ਅਤੇ ਮਿਹਰਬਾਨ ਦਾ ਪੁੱਤਰ ਹਰਜੀ ਅਤੇ ਹਰਜੀ ਦਾ ਪੁੱਤਰ ਨਿਰੰਜਨ ਰਾਏ, ਇਹ ਪੀੜ੍ਹੀ ਦਰ ਪੀੜ੍ਹੀ ਸੇਵਾ ਕਰਦੇ ਨੇ। ਪਰ ਹੁਣ ਮੀਣੇ ਸੇਵਾ ਛੱਡ ਗਏ ਨੇ, ਉਹਨਾਂ ਵਿੱਚ ਆਪਸੀ ਝਗੜਾ ਵੀ ਚੱਲ ਗਿਆ ਪਰਿਵਾਰ ਦਾ, ਅਤੇ ਸੇਵਾ ਦਰਬਾਰ ਸਾਹਿਬ ਦੀ ਚੱਜ ਨਾਲ ਹੁੰਦੀ ਨਹੀਂ, ਤੁਸੀਂ ਕੋਈ ਮਹਾਂਪੁਰਸ਼ ਭੇਜੋ। ਸਤਿਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਰਿਮੰਦਰ ਸਾਹਿਬ ਦੀ ਸਾਰੀ ਸੇਵਾ 5 ਸਿੰਘ ਨਾਲ ਭੇਜੇ, ਭਾਈ ਕੀਰਤ ਸਿੰਘ, ਭਾਈ ਗੁਲਜ਼ਾਰ ਸਿੰਘ, ਇਸ ਭੂਪਤ ਸਿੰਘ, ਕੱਲ੍ਹ ਆਪਾਂ ਇਹਨਾਂ ਦੇ ਨਾਂ ਸੁਣੇ ਸੀਗੇ। ਇਹ 5 ਸਿੰਘ ਅਤੇ 6ਵਾਂ ਭਾਈ ਮਨੀ ਸਿੰਘ ਅੰਮ੍ਰਿਤਸਰ ਜਾ ਕੇ ਹਰਿਮੰਦਰ ਸਾਹਿਬ ਅਤੇ ਅਕਾਲ ਬੁੰਗੇ ਦੀ ਸੇਵਾ ਸੰਭਾਲ ਕਰਨਗੇ। ਉੱਥੇ ਹਰਿਮੰਦਰ ਸਾਹਿਬ ਕਿੱਦਾਂ ਦੀ ਰੀਤੀ ਰਿਵਾਜ ਮਰਿਆਦਾ, ਅੱਜ ਜਿਹੜੀ ਆਪਾਂ ਹਰਿਮੰਦਰ ਸਾਹਿਬ ਮਰਿਆਦਾ ਦੇਖਦੇ ਹਾਂ ਨਾ, ਚੌਂਕੀਆਂ ਦੀ ਮਰਿਆਦਾ, ਕੀਰਤਨ ਦੀ ਮਰਿਆਦਾ, ਹੋਰ ਅੰਮ੍ਰਿਤ ਵੇਲੇ ਦੀ ਦੁਪਹਿਰੇ ਦੀ ਚੌਂਕੀ, ਫਿਰ ਆਸਾ ਦੀ ਵਾਰ ਦੀ ਚੌਂਕੀ, ਫਿਰ ਚਰਨ ਕਮਲ ਦੀ ਚੌਂਕੀ, ਰਾਤ ਕੀਰਤਨ ਸੋਹਲੇ ਤੱਕ ਜਿੰਨੀਆਂ ਚੌਂਕੀਆਂ ਲੱਗਦੀਆਂ ਨੇ, ਇਹ ਮਰਿਆਦਾ ਪਹਿਲਾਂ ਤਾਂ ਮਹਾਰੇ 5ਵੇਂ ਪਾਤਸ਼ਾਹ ਨੇ ਕਾਇਮ ਕੀਤੀ ਸੀ, ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੇ, ਦੁਬਾਰਾ ਫਿਰ ਇਹਨੂੰ ਭਾਈ ਮਨੀ ਸਿੰਘ ਜੀ ਨੇ ਪੱਕਿਆਂ ਕੀਤਾ। ਸਾਰੇ ਰੀਤੀ ਰਿਵਾਜ ਭਾਈ ਮਨੀ ਸਿੰਘ ਜੀ ਨੇ ਬਣਾਏ ਹਨ ਹਰਿਮੰਦਰ ਸਾਹਿਬ ਦੇ। ਸੋ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਦੀ ਕਥਾ ਸਰਵਣ ਕਰੀਏ, ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਨਿਤ ਪ੍ਰਥ ਕਥਾ ਹੋਵੇ ਗ੍ਰੰਥ ਮਹਾਰਾਜ ਜੂ ਕੀ,
ਹਰ ਰੋਜ਼ ਨਿਤਾ ਪ੍ਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਿੱਚ ਕਰਨ ਲੱਗੇ ਹਨ।
ਬੁੰਗੇ ਹੈ ਅਕਾਲ ਨਿਤ ਲੱਗਦਾ ਦੀਵਾਨ ਜੀ,
ਅਕਾਲ ਬੁੰਗੇ ਤੇ ਜਿਸ ਨੂੰ ਅੱਜ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਕਿਹਾ ਜਾਂਦਾ ਹੈ, ਇਹਦਾ ਪੁਰਾਤਨ ਨਾਮ ਤਖ਼ਤ ਸ੍ਰੀ ਅਕਾਲ ਬੁੰਗਾ ਹੈ। ਹੁਣ ਬਾਅਦ ਵਿੱਚ ਤਖ਼ਤ ਬੋਲਦੇ ਜ਼ਿਆਦਾਤਰ, ਪਹਿਲਾਂ ਤਖ਼ਤ ਪਹਿਲਾਂ ਬੋਲਦੇ ਸੀ ਤਖ਼ਤ ਸ੍ਰੀ ਅਕਾਲ ਬੁੰਗਾ ਸਾਹਿਬ, ਯਾਨੀ ਸ੍ਰੀ ਅਕਾਲ ਤਖ਼ਤ ਸਾਹਿਬ। ਅਕਾਲ ਤਖ਼ਤ 'ਤੇ ਰੋਜ਼ ਦੀਵਾਨ ਸਜਦਾ ਹੈ ਤੇ ਭਾਈ ਮਨੀ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਹਨ।
ਰਹਿਤ ਦਸਮੇਸ਼ ਜੀ ਦੀ ਦੱਸੇ ਨਿਤ ਸੰਗਤਾਂ ਕੋ,
ਤੇ ਸੰਗਤਾਂ ਨੂੰ 10ਵੇਂ ਪਾਤਸ਼ਾਹ ਜੀ ਦੀ ਦੱਸੀ ਹੋਈ ਰਹਿਤ ਦੱਸਦੇ ਵੀ ਖਾਲਸਾ ਜੀ ਖੰਡੇ ਦਾ ਅੰਮ੍ਰਿਤ ਛਕੋ ਤੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ। ਇਹ 10ਵੇਂ ਪਾਤਸ਼ਾਹ ਦਾ ਗੁਰੂ ਕਲਗੀਧਰ ਦਾ ਹੁਕਮ ਹੈ, ਅਕਾਲ ਪੁਰਖ ਦਾ ਹੁਕਮ ਹੈ। ਅਕਾਲ ਪੁਰਖ ਕੇ ਬਚਨ ਸਿਉਂ ਪ੍ਰਗਟ ਚਲਾਇਓ ਪੰਥ, ਅਕਾਲ ਪੁਰਖ ਦੇ ਬਚਨ ਨਾਲ ਮਹਾਰਾਜ 10ਵੇਂ ਪਾਤਸ਼ਾਹ ਨੇ ਪੰਥ ਸਾਜਿਆ, ਕੋਈ ਆਪਣੀ ਮਰਜ਼ੀ ਨਾਲ ਨਹੀਂ ਸਾਜਿਆ। ਆਗਿਆ ਪਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜਬ ਆਇਸ ਪ੍ਰਭ ਕੋ ਪਇਓ ਜਨਮ ਤਰਾ ਜਗ ਆਏ, ਜਦੋਂ ਅਕਾਲ ਪੁਰਖ ਦੀ ਆਗਿਆ ਹੋਈ ਦਸਵੇਂ ਪਾਤਸ਼ਾਹ ਜੀ ਧਰਤੀ 'ਤੇ ਅਵਤਾਰ ਧਾਰ ਕੇ ਆਏ ਅਤੇ ਅੰਮ੍ਰਿਤ ਛਕਾਉਣ ਦਾ ਹੁਕਮ ਅਕਾਲ ਪੁਰਖ ਨੇ ਦਿੱਤਾ ਸੀ, ਖਾਲਸਾ ਸਾਜਣ ਦਾ, ਪੰਥ ਚਲਾਉਣ ਦਾ, ਉਹ ਮਹਾਰਾਜ ਨੇ ਪੂਰਾ ਕੀਤਾ। ਸੋ ਸਾਧ ਸੰਗਤ ਜੀ, ਅੰਮ੍ਰਿਤ ਛਕੋ। ਇਹ ਹੁਕਮ ਭਾਈ ਮਨੀ ਸਿੰਘ ਜੀ ਸੰਗਤਾਂ ਤੱਕ ਪਹੁੰਚਾਉਂਦੇ ਹਨ।
ਖਰੇ ਖੋਟੇ ਵਾਲੀ ਨਿਤ ਹੋਵਦੀ ਪਛਾਣ ਜੀ।
ਔਰ ਰੋਜ਼ ਭਾਈ ਮਨੀ ਸਿੰਘ ਜੀ ਖੋਟੇ ਖਰੇ ਦੀ ਪਛਾਣ ਕਰਦੇ। ਗੁਰੂ ਦੀ ਰਹਿਤ ਵਿੱਚ ਪੱਕਾ ਜਿਹੜਾ ਉਹ ਖਰਾ ਹੈ, ਜਿਹੜਾ ਰਹਿਤ ਬਹਿਤ ਵਿੱਚ ਢਿੱਲਾ ਹੈ ਉਹ ਖੋਟਾ ਹੈ। ਇਹ ਗੱਲ ਸੰਗਤਾਂ ਨੂੰ ਵੀ ਸਮਝਾਉਂਦੇ ਹਨ, ਭਾਈ ਰਹਿਤਾਂ ਧਾਰਨ ਕਰੋ, ਕੁਰਹਿਤਾਂ ਦਾ ਤਿਆਗ ਕਰੋ।
ਖੰਡੇ ਦੀ ਪਹੌਲ ਦੇਵੇ ਆਪ ਅਭਿਲਾਖੀਆਂ ਕੋ।
ਭਾਈ ਮਨੀ ਸਿੰਘ ਜੀ ਆਪ ਅੰਮ੍ਰਿਤ ਛਕਣ ਵਾਲਿਆਂ ਨੂੰ, ਅਭਿਲਾਸ਼ੀਆਂ ਨੂੰ ਆਪਣੇ ਹੱਥੀਂ ਅੰਮ੍ਰਿਤ ਛਕਾਇਆ ਕਰਦੇ ਸੀ। ਅਕਾਲ ਤਖ਼ਤ ਦੇ ਉੱਤੇ ਖੰਡੇ ਬਾਟੇ ਦਾ ਅੰਮ੍ਰਿਤ ਸ਼ੁਰੂ ਕੀਤਾ ਭਾਈ ਮਨੀ ਸਿੰਘ ਨੇ। ਉਸ ਤੋਂ ਪਹਿਲਾਂ ਅੰਮ੍ਰਿਤ ਸੰਚਾਰ ਉੱਥੇ ਨਹੀਂ ਸੀ ਹੁੰਦੇ। ਪਹਿਲਾਂ ਮੀਣੇ ਉੱਥੇ ਪ੍ਰਬੰਧ ਕਰਦੇ ਸਨ, ਸੇਵਾ ਕਰਦੇ ਸਨ, ਕੀਰਤਨ ਕਥਾ ਜੋ ਵੀ ਹੁੰਦਾ ਸੀ ਮੀਣੇ ਕਰਦੇ ਸਨ। ਗੁਰੂ ਦਸਵੇਂ ਪਾਤਸ਼ਾਹ ਦੀ ਰਹਿਤ ਤਾਂ ਮਹਾਰਾਜ ਕਲਗੀਧਰ ਜੀ ਨੇ ਜਦੋਂ ਅੰਮ੍ਰਿਤ ਛਕਾਇਆ ਅਤੇ ਭਾਈ ਮਨੀ ਸਿੰਘ ਨੂੰ ਭੇਜਿਆ ਅੰਮ੍ਰਿਤਸਰ ਵਿੱਚ, ਉਦੋਂ ਸ਼ੁਰੂ ਹੋਈ ਹੈ। ਖੰਡੇ ਦੀ ਪੌਲ ਨਿਤ ਆਪ ਦੇਵੇ ਅਭਿਲਾਖੀਆਂ, ਜਿਹੜੇ ਅੰਮ੍ਰਿਤ ਛਕਣ ਆਉਂਦੇ ਭਾਈ ਮਨੀ ਸਿੰਘ ਸਾਹਿਬ ਜੀ ਆਪ ਉਹਨਾਂ ਨੂੰ ਅੰਮ੍ਰਿਤ ਛਕਾਉਂਦੇ ਹਨ।
ਨਿਤ ਨਵੇ ਸਿੰਘ ਸੱਜ ਪਿੰਡਾਂ ਵਿੱਚ ਜਾਣ ਜੀ।
ਰੋਜ਼ ਦਸ ਦਸ, ਵੀਹ ਵੀਹ, ਪੰਜਾਹ ਪੰਜਾਹ ਸਿੰਘ ਅੰਮ੍ਰਿਤ ਛਕਦੇ, ਸੌ ਸੌ ਸਿੰਘ ਅੰਮ੍ਰਿਤ ਛਕਦੇ। ਅੰਮ੍ਰਿਤ ਛਕ ਕੇ ਪਿੰਡਾਂ 'ਚ ਜਾਂਦੇ ਨੇ, ਖਾਲਸਾ ਖਾਲਸਾ ਹੋ ਰਹੀ ਸਾਰੇ ਪਾਸੇ। ਦਿਨੋਂ ਦਿਨ ਸਿੰਘਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਖਾਸ ਕਰਕੇ ਮਾਝੇ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਸਿੰਘ ਸੱਜ ਗਏ ਹਨ।
ਸੇਵਾ ਹਰੀ ਇਵੇਂ ਕਿਵੇਂ ਬੀਤ ਗਏ ਬਰਖ ਕਈ।
ਭਾਈ ਸੇਵਾ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਕਈ ਸਾਲ ਬੀਤ ਗਏ। ਭਾਈ ਮਨੀ ਸਿੰਘ ਨੇ ਕਈ ਸਾਲ ਸ੍ਰੀ ਅੰਮ੍ਰਿਤਸਰ ਅੰਮ੍ਰਿਤ ਸੰਚਾਰ ਕਰ ਕਰਕੇ ਮਾਝੇ 'ਚ ਸਿੱਖੀ ਦਾ ਪ੍ਰਚਾਰ ਕੀਤਾ। ਨਾਲੇ ਅੰਮ੍ਰਿਤਸਰ ਤਾਂ ਕੇਂਦਰ ਸੀਗਾ, ਸਾਰੀ ਦੁਨੀਆ ਤੋਂ ਸਿੱਖ ਉੱਥੇ ਆਉਂਦੇ ਸੀ ਦਰਸ਼ਨ ਕਰਨ ਲਈ। ਗੁਰੂ ਰਾਮਦਾਸ ਦਾ ਸਰੋਵਰ ਇਸ਼ਨਾਨ ਕਰਨਾ ਅਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨੇ।
ਸੁਧਾ ਸਰ ਵਿਖੇ ਮਨੀ ਸਿੰਘ ਕੋ ਪਛਾਣ ਜੀ।
ਸੁਧਾ ਸਰ ਅੰਮ੍ਰਿਤਸਰ ਨੂੰ ਕਹਿੰਦੇ, ਸੁਧਾ ਮੀਨ ਅੰਮ੍ਰਿਤ, ਸਰ ਮੈਨੇ ਸਰੋਵਰ, ਅੰਮ੍ਰਿਤ ਦਾ ਸਰੋਵਰ ਸੁਧਾ ਸਰ। ਸੋ ਕਈ ਜਗ੍ਹਾ 'ਤੇ ਸੁਧਾ ਸਰ ਸ਼ਬਦ ਆਉਂਦਾ, ਕਿਤੇ ਅੰਮ੍ਰਿਤਸਰ ਆਉਂਦਾ, ਪਰਿਆਇਵਾਚੀ ਸ਼ਬਦ ਹੈ। ਅੰਮ੍ਰਿਤਸਰ ਵਿਖੇ ਭਾਈ ਮਨੀ ਸਿੰਘ ਜੀ ਨੇ ਬਹੁਤ ਅੰਮ੍ਰਿਤ ਸੰਚਾਰ ਕੀਤਾ।
ਦੋਹਰਾ ਕਈ ਵਾਰ ਮਨੀ ਸਿੰਘ ਜੀ ਆਏ ਪੁਰੀ ਆਨੰਦ
ਦੇ ਵਿੱਚੋਂ, ਕਈ ਵਾਰੀ ਭਾਈ ਮਨੀ ਸਿੰਘ ਜੀ ਗੁਰੂ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਅਨੰਦਪੁਰ ਸਾਹਿਬ ਆਉਂਦੇ ਸਨ ਅਤੇ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਕੇ ਸਤਿਗੁਰਾਂ ਕੋਲੋਂ ਬਖਸ਼ਿਸ਼ਾਂ ਲੈ ਕੇ ਵਾਪਸ ਅੰਮ੍ਰਿਤਸਰ ਚਲੇ ਜਾਂਦੇ ਸਨ।
ਸਿੱਖ ਗੁਰੂ ਕਾ ਪਿਆਰ ਇਮ ਜਿਮ ਚਕੌਰ ਅਤੇ ਚੰਦ।
ਗੁਰੂ ਕਲਗੀਧਰ ਵਿੱਚ ਅਤੇ ਭਾਈ ਮਨੀ ਸਿੰਘ ਇਸ ਤਰ੍ਹਾਂ ਪ੍ਰੇਮ ਸੀਗਾ ਜਿਵੇਂ ਚੰਦ ਅਤੇ ਚਕੋਰ ਦਾ ਪ੍ਰੀਤ ਹੁੰਦਾ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸਮਾਲੇ, ਨਿਹੋਂ ਕਵਲ ਜਲ ਜਾਣੀਆਂ ਖਿੜ ਮੂੰਹ ਵਿਖਾਲੇ, ਪੀਰ ਮੁਰੀਦਾਂ ਪਿਰਹੜੀ ਉਹ ਨਿਭਹਿ ਨਾਲੇ। ਇਸ ਤਰ੍ਹਾਂ ਗੁਰੂ ਨਾਲ ਪ੍ਰੇਮ ਸੀ, ਬਹੁਤ ਪਿਆਰ ਸੱਚੇ ਪਾਤਸ਼ਾਹ ਨਾਲ ਭਾਈ ਮਨੀ ਸਿੰਘ ਜੀ ਕਰਦੇ ਸੀ ਅਤੇ ਭਾਈ ਮਨੀ ਸਿੰਘ ਨਾਲ ਦਸਵੇਂ ਪਾਤਸ਼ਾਹ ਵੀ ਬਹੁਤ ਪ੍ਰੇਮ ਰੱਖਦੇ ਸਨ। ਹਾਂਜੀ।
ਸੇਵਾ ਸੁਣ ਹਰਿਮੰਦਰ ਕੀ ਸਤਿਗੁਰ ਹੋਏ ਦਇਆਲ।
ਹਰਿਮੰਦਰ ਸਾਹਿਬ ਦੀ ਸੇਵਾ ਬੜੀ ਵਧੀਆ ਤਰੀਕੇ ਨਾਲ ਭਾਈ ਮਨੀ ਸਿੰਘ ਕਰਾ ਰਹੇ ਨੇ। ਇਹ ਸੰਗਤਾਂ ਵੀ ਆ ਕੇ ਦਸਵੇਂ ਪਾਤਸ਼ਾਹ ਨੂੰ ਦੱਸਣੀਆਂ ਸਨ ਅਤੇ ਜਾਣੀ ਜਾਣ ਸਤਿਗੁਰੂ ਸਭ ਕੁਝ ਜਾਣਦੇ ਵੀ ਸਨ। ਇਸ ਕਰਕੇ ਭਾਈ ਮਨੀ ਸਿੰਘ ਜੀ ਦੀ ਸੇਵਾ ਤੋਂ ਗੁਰੂ ਗੋਬਿੰਦ ਸਿੰਘ ਜੀ ਬਹੁਤ ਹੀ ਖੁਸ਼ ਹੋਏ, ਬਹੁਤ ਦਿਆਲ ਹੋਏ, ਕਿਉਂਕਿ ਮਹਾਰਾਜ ਸੇਵਾ 'ਤੇ ਹੀ ਖੁਸ਼ ਹੁੰਦੇ। ਜਿਹੜਾ ਵੀ ਸੇਵਾ ਕਰੇਗਾ, ਜਿੰਨੀ ਸੇਵਾ ਕਰੇਗਾ ਓਨੀ ਖੁਸ਼ੀ ਲਏਗਾ। ਸੇਵਾ ਤੋਂ ਮਹਾਰਾਜ ਸੱਚੇ ਪਾਤਸ਼ਾਹ ਖੁਸ਼ ਹੁੰਦੇ ਹਨ। ਭਾਈ ਮਨੀ ਸਿੰਘ ਦੀ ਸੇਵਾ ਤੋਂ ਮਹਾਰਾਜ ਕਲਗੀਧਰ ਜੀ ਬੜੇ ਪ੍ਰਸੰਨ ਹੋਏ।
ਦੇ ਪੱਤਰ ਸਤਿਕਾਰਿਆ ਮਨੀ ਸਿੰਘ ਤਤਕਾਲ।
ਮਹਾਰਾਜ ਨੇ ਭਾਈ ਮਨੀ ਸਿੰਘ ਨੂੰ ਇੱਕ ਪੱਤਰ ਹੁਕਮਨਾਮਾ ਦਿੱਤਾ। ਕੱਲ੍ਹ ਆਪਾਂ ਉਸ ਹੁਕਮਨਾਮੇ ਦੇ ਦਰਸ਼ਨ ਕੀਤੇ ਸੀ ਸਕਰੀਨ 'ਤੇ। ਪਾਠ ਵੀ ਸੁਣਿਆ ਸੀ, ਉਹਦੇ ਵਿੱਚ ਲਿਖਿਆ ਵੀ ਭਾਈ ਮਨੀ ਸਿੰਘ ਦੇ ਪੁੱਤਰ ਬਚਿੱਤਰ ਸਿੰਘ, ਉਦੇ ਸਿੰਘ, ਅਜਬ ਸਿੰਘ, ਜੈਬ ਸਿੰਘ, ਅਨਕ ਸਿੰਘ, ਬੋਏ ਮਨੀ ਸਿੰਘ, ਯਾਨੀ ਜੋ ਮਨੀ ਸਿੰਘ ਦੇ ਪੁੱਤਰ ਹਨ, ਉਹਨਾਂ ਨੂੰ ਮਹਾਰਾਜ ਕਹਿੰਦੇ ਵੀ ਤੁਸੀਂ ਮੇਰੇ ਖਾਸ ਪੁੱਤਰ ਫਰਜਾਨ ਦਿਓ, ਤੁਹਾਡੇ 'ਤੇ ਮੇਰੀ ਬਹੁਤ ਖੁਸ਼ੀ ਹੈ, ਤੁਹਾਡੇ ਜੋ ਤੁਸੀਂ ਕਰੋਗੇ ਉਹ ਮੈਨੂੰ ਪ੍ਰਵਾਨ ਹੈ। ਇੱਥੋਂ ਤੱਕ ਮਹਾਰਾਜ ਨੇ ਹੁਕਮਨਾਮੇ ਵਿੱਚ ਤਾਕਤ ਮਾਣ ਭਾਈ ਮਨੀ ਸਿੰਘ ਨੂੰ ਦਿੱਤਾ। ਆ ਫਿਰ ਹੁਕਮਨਾਮੇ ਦਾ ਪਾਠ ਤੁਸੀਂ ਸਟੇਜ 'ਤੇ ਸਕਰੀਨ 'ਤੇ ਦਰਸ਼ਨ ਕਰ ਰਹੇ ਹੋ। ਇਹ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਹੱਥ ਨਾਲ ਲਿਖ ਕੇ ਭਾਈ ਮਨੀ ਸਿੰਘ ਦੇ ਪਰਿਵਾਰ ਨੂੰ ਦਿੱਤਾ। ਇਹਦੇ 'ਚ ਉਹਨਾਂ ਦੇ ਜਿਹੜੇ ਸ਼ਹੀਦ ਹੋਏ ਨੇ ਪੁੱਤਰ ਗੁਰੂ ਕੋਲ ਰਹਿੰਦੇ ਸਨ, ਅਜਬ ਸਿੰਘ, ਅਜੈਬ ਸਿੰਘ, ਅਨਕ ਸਿੰਘ, ਬਚਿੱਤਰ ਸਿੰਘ, ਉਦੇ ਸਿੰਘ ਦਾ ਜ਼ਿਕਰ ਕੀਤਾ। ਅਤੇ ਖਾਨ ਆ ਖਾਸ ਮੇਰੇ ਪੁੱਤਰ, ਖਾਸ ਪੁੱਤਰ ਫਰਜੰਦ ਕਿਹਾ ਹੈ। ਹਾਂਜੀ,
ਚੌਪਈ ਮਨੀ ਸਿੰਘ ਕੋ ਦੇ ਵਡਿਆਈ,
ਭਾਈ ਮਨੀ ਸਿੰਘ ਨੂੰ ਬੜੀਆਂ ਵਡਿਆਈਆਂ ਦਿੱਤੀਆਂ, ਬੜੀਆਂ ਬਖਸ਼ਿਸ਼ਾਂ ਦਿੱਤੀਆਂ ਕਲਗੀਧਰ ਪਾਤਸ਼ਾਹ ਨੇ। ਹੁਕਮਨਾਮਾ ਜੋ ਦੇ ਤਾ, ਹੁਕਮਨਾਮਾ ਹਰ ਇੱਕ ਨੂੰ ਨਹੀਂ ਗੁਰੂ ਸਾਹਿਬ ਦਿੰਦੇ ਸੀ, ਜੋ ਬਹੁਤ ਹੀ ਗੁਰੂ ਸਾਹਿਬ ਦਾ ਪਿਆਰਾ ਹੋਵੇ, ਜਿਹਦੀ ਘਾਲਣਾ ਥਾਂ ਪਈ ਹੋਵੇ, ਉਹਨੂੰ ਮਹਾਰਾਜ ਇਹ ਸੰਦ ਆਪਣੀ ਮੋਹਰ ਲਾ ਕੇ ਆਪਣੇ ਹੱਥ ਨਾਲ ਉੱਪਰ ਸਹਿਣ ਕਰਦੇ ਸੀ, ਦਸਖਤ ਕਰਦੇ ਸੀ, ਅਤੇ ਫਿਰ ਇਹ ਮਹਾਰਾਜ ਹੁਕਮਨਾਮਾ ਦਿੰਦੇ ਸੀ। ਹਾਂਜੀ,
ਹੁਕਮਨਾਮੇ ਕੈ ਮੱਦ ਲਿਖਾਈ,
ਇਸ ਹੁਕਮਨਾਮੇ ਦੇ ਵਿੱਚ ਗੁਰੂ ਸਾਹਿਬ ਦੀ ਬੜੀ ਵਡਿਆਈ, ਭਾਈ ਮਨੀ ਸਿੰਘ ਦੀ ਵਡਿਆਈ, ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਦੇ ਪੁੱਤਰਾਂ ਦੀ, ਉਹਨਾਂ ਦੇ ਪਰਿਵਾਰ ਦੀ ਸੋਭਾ ਲਿਖੀ ਹੈ। ਹਾਂਜੀ,
ਸੇਵਾ ਕਰਤ ਹੋਏ ਨਿਹਕਾਮੀ,
ਕਿਉਂਕਿ ਗੁਰਬਾਣੀ ਦਾ ਫੁਰਮਾਨ ਹੈ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਜਿਹੜਾ ਨਿਸ਼ਕਾਮ ਹੋ ਕੇ ਗੁਰੂ ਦੀ ਸੇਵਾ ਕਰੇ, ਦੁਨਿਆਵੀ ਮਾਣ ਵਡਿਆਈ ਕੁਛ ਵੀ ਨਾ ਮੰਗੇ, ਕੋਈ ਵੀ ਕਾਮਨਾ ਨਾ ਰੱਖੇ, ਉਹਨੂੰ ਸੇਵਾ ਦੇ ਬਦਲੇ 'ਚ ਪਰਮੇਸ਼ੁਰ ਮਿਲ ਜਾਂਦਾ, ਉਹਨੂੰ ਗੁਰੂ ਮਿਲ ਜਾਂਦਾ, ਫਿਰ ਗੁਰੂ ਦੇ ਅਤੇ ਸਿੱਖ 'ਚ ਫਰਕ ਨਹੀਂ ਰਹਿੰਦਾ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤੇ, ਚੁਣ ਕੱਢੇ ਲੱਦੋ ਵਾਰੇ। ਇੱਦਾਂ ਭਾਈ ਮਨੀ ਸਿੰਘ ਦਾ ਸਨਮਾਨ ਦਸਵੇਂ ਪਾਤਸ਼ਾਹ ਨੇ ਕੀਤਾ ਹੈ। ਹਾਂਜੀ,
ਤਿਸ ਕੋ ਹੋਤ ਪ੍ਰਾਪਤ ਸਵਾਮੀ,
ਇਹ ਸਤਿਗੁਰੂ ਜੀ ਨੇ ਸੁਖਮਨੀ ਸਾਹਿਬ ਵਿੱਚ ਫਰਮਾਇਆ, ਪੰਜਵੇਂ ਪਾਤਸ਼ਾਹ ਨੇ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਜਿਹੜੇ ਨਿਸ਼ਕਾਮ ਹੋ ਕੇ ਸੇਵਾ ਕਰਦੇ, ਉਹਨਾਂ ਨੂੰ ਵਾਹਿਗੁਰੂ ਅਕਾਲ ਪੁਰਖ ਆਪ ਹੀ ਮਿਲ ਜਾਂਦਾ, ਹੋਰ ਦਾਤਾਂ ਦਾ ਗੱਲ ਹੀ ਕੋਈ ਨਹੀਂ, ਜੇ ਦਾਤਾ ਹੀ ਮਿਲ ਗਿਆ, ਦਾਤਾ ਮਿਲ ਗਿਆ, ਦਾਤਾਂ 'ਤੇ ਆਪੇ ਆ ਜਾਂਦੀਆਂ, ਜਦੋਂ ਹਾਥੀ ਦੇ ਪੈਰ 'ਚ ਸਾਰੇ ਹੀ ਪੈਰ ਆ ਜਾਂਦੇ, ਸਾਰੀਆਂ ਹੀ ਬਖਸ਼ਿਸ਼ਾਂ ਆ ਗਈਆਂ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ, ਗੁਰੂ ਗੋਬਿੰਦ ਸਿੰਘ ਘਰ ਆ ਜਾਂਦੇ ਸੇਵਾ ਕਰਨ ਵਾਲੇ ਦੇ। ਹਾਂਜੀ,
ਮਨੀ ਸਿੰਘ ਕੀ ਐਸ ਹੈ ਕਰਨੀ,
ਭਾਈ ਮਨੀ ਸਿੰਘ ਦੀ ਇਹੋ ਜਿਹੀ ਕਰਨੀ ਸੀ, ਇਹੋ ਜਿਹਾ ਜੀਵਨ ਸੀ, ਇਹੋ ਜਿਹਾ ਤਪ ਤਿਆਗ ਸੀ ਉਹਨਾਂ ਦਾ, ਕਿ ਦਸਵੇਂ ਪਾਤਸ਼ਾਹ ਉਹਨਾਂ 'ਤੇ ਬਹੁਤ ਹੀ ਖੁਸ਼ ਹੋਏ। ਹਾਂਜੀ,
ਇੱਕ ਜਿਹੇ ਵਾਸੇ ਜਾਏ ਨਾ ਬਰਨੀ,
ਭਾਈ ਸੇਵਾ ਸਿੰਘ ਜੀ ਲਿਖਦੇ ਨੇ ਵੀ ਇੱਕ ਜੀਵ ਨਾਲ ਉਹਨਾਂ ਦੀ ਕਥਾ ਨਹੀਂ ਕੋਈ ਕਹਿ ਸਕਦਾ, ਇਹੋ ਜਿਹੇ ਮਹਾਂਪੁਰਸ਼ ਗੁਰਸਿੱਖ ਸਨ ਭਾਈ ਮਨੀ ਸਿੰਘ ਸਾਹਿਬ ਜੀ। ਹਾਂਜੀ,
ਇਨਕੇ ਪਿਤਾ ਪਿਤਾਮਾ ਸਾਰੇ,
ਭਾਈ ਮਨੀ ਸਿੰਘ ਦੇ ਪਿਤਾ ਮਾਈ ਦਾਸ, ਅਤੇ ਇਹਨਾਂ ਦੇ ਦਾਦਾ ਭਾਈ ਬੱਲੂ ਅਤੇ ਪੜਦਾਦਾ ਭਾਈ ਮੂਲਾ, ਸਾਰੇ ਗੁਰੂ ਘਰ ਦੇ ਪ੍ਰੇਮੀ ਸਿੱਖ ਹੋਏ ਹਨ। ਹਾਂਜੀ,
ਪੁੱਤਰ ਭਾਈ ਸਨ ਪਰਿਵਾਰ,
ਪੁੱਤਰ ਭਾਈ ਅਤੇ ਭਤੀਜੇ ਪੋਤਰੇ ਗੁਰੂ ਵਾਸਤੇ ਲੇਖੇ ਲੱਗੇ ਹਨ, ਸ਼ਹੀਦੀਆਂ ਪਾਈਆਂ, ਸਭ ਪਰਿਵਾਰ ਚੜਾਇਆ ਵੇੜੇ। ਸੋ ਸਾਧ ਸੰਗਤ ਜੀ, ਸਾਰਾ ਹੀ ਪਰਿਵਾਰ ਮਨੀ ਸਿੰਘ ਦਾ ਗੁਰੂ ਦੇ ਲੇਖੇ ਲੱਗਾ ਹੈ।
ਧਰਮ ਹੇਤ ਸੀ ਹੋਏ ਸ਼ਹੀਦ,
ਇਹ ਪਰਿਵਾਰ ਦੇ ਬਹੁਤ ਸਾਰੇ ਜੀ ਧਰਮ ਵਾਸਤੇ ਸ਼ਹੀਦ ਹੋ ਗਏ। ਭਾਈ ਮਨੀ ਸਿੰਘ ਦੇ ਦਾਦਾ ਜੀ ਪਹਿਲਾਂ ਸ਼ਹੀਦ ਹੋਏ, ਭਾਈ ਬੱਲੂ ਜੀ, ਅਤੇ ਉਸ ਤੋਂ ਬਾਅਦ ਮਨੀ ਸਿੰਘ ਦਾ ਭਰਾ ਦਿਆਲਾ ਗੁਰੂ ਤੇਗ ਬਹਾਦਰ ਸਾਹਿਬ ਨਾਲ ਸ਼ਹੀਦ ਹੋਇਆ। ਫਿਰ ਭੰਗਾਣੀ ਦੇ ਜੰਗ 'ਚ ਭਾਈ ਜੇਠਾ ਸ਼ਹੀਦ ਹੋਇਆ। ਫਿਰ ਜਿਹੜੇ ਜਿਹੜੇ ਲੜਾਈਆਂ ਜੰਗ ਹੁੰਦੇ ਰਹੇ, ਹਰ ਜੰਗ ਵਿੱਚ, ਹਰ ਲੜਾਈ ਵਿੱਚ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਜੀ ਸ਼ਹੀਦੀਆਂ ਪਾਉਂਦੇ ਰਹੇ। ਹਾਂਜੀ,
ਗੁਰ ਬਾਬੇ ਕੇ ਸਭੀ ਮੁਰੀਦ,
ਗੁਰੂ ਬਾਬੇ ਦੇ ਮੁਰੀਦ ਸਨ, ਸਿੱਖ ਸਨ ਗੁਰੂ ਦੇ।
ਸੇਵਾ ਹਰੀ ਸਵਾਰੋ ਕਾਜ,
ਭਾਈ ਸਾਹਿਬ ਸੇਵਾ ਸਿੰਘ ਲਿਖਦੇ ਹੈ ਵੀ ਗੁਰੂ ਸਾਹਿਬ ਨੇ ਇੰਨੀ ਬਖਸ਼ਿਸ਼ ਕੀਤੀ, ਸਾਰੇ ਕੰਮ ਭਾਈ ਮਨੀ ਸਿੰਘ ਦੇ ਸਵਾਰ ਦਿੱਤੇ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹਾਂਜੀ,
ਮਮ ਸੇਵਕ ਕੀ ਰਾਖੇ ਲਾਜ,
ਤੇ ਸੇਵਾ ਸਿੰਘ ਜੀ ਅਰਦਾਸ ਕਰਦੇ ਵੀ ਮੇਰੇ ਤੇ ਵੀ ਕਿਰਪਾ ਕਰ ਦਿਓ, ਮੈਂ ਵੀ ਉਹਨਾਂ ਮਾਨ ਸ਼ਹੀਦਾਂ ਦਾ ਇਤਿਹਾਸ ਲਿਖਣ ਲੱਗਾ ਤੇ ਮੇਰੇ ਤੋਂ ਵੀ ਆਪ ਪੂਰਾ ਕਰਾ ਲਓ, ਕਿਉਂਕਿ ਬੰਦਾ ਕੁਛ ਨਹੀਂ ਕਰ ਸਕਦਾ, ਨਾ ਦੇ ਸਾਧ ਸੰਗਤ ਜੀ ਕੋਈ ਮਹਾਂਪੁਰਸ਼ਾਂ ਦੀ ਕਥਾ ਕਰ ਸਕਦਾ, ਨਾ ਕੋਈ ਸੁਣ ਸਕਦਾ। ਆ ਜਿਹੜੀ ਕਥਾ ਹੋ ਰਹੀ ਹੈ, ਇਹ ਆਪਾਂ ਕਹੀਏ ਵੀ ਅਸੀਂ ਕਰ ਰਹੇ ਹਾਂ ਜਾਂ ਸੁਣ ਰਹੇ ਹਾਂ, ਸਾਡੇ ਵੱਸ ਨਹੀਂ। ਗੁਰੂ ਨੇ ਇਹ ਬਣਾਇਆ ਸੰਯੋਗ, ਅਤੇ ਆਪਾਂ ਸਾਰੇ ਬੈਠੇ ਹਾਂ ਮਹਾਰਾਜ ਦੇ ਚਰਨਾਂ 'ਚ। ਜਿੰਨਾ ਚਿਰ ਅਕਾਲ ਪੁਰਖ ਦਾ ਹੁਕਮ ਨਹੀਂ ਆਉਂਦਾ, ਬੰਦਾ ਗੁਰਦੁਆਰੇ ਨਹੀਂ ਆ ਸਕਦਾ, ਕੁਛ ਨਹੀਂ ਹੋ ਸਕਦਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਹੁਕਮ ਹੁੰਦਾ ਤਾਂ ਮਹਾਰਾਜ ਦੀ ਕਥਾ ਲਈ ਕਹੀ ਜਾਂਦੀ ਹੈ, ਇਤਿਹਾਸ ਪੜ੍ਹਿਆ ਜਾਂਦਾ, ਲਿਖਿਆ ਜਾਂਦਾ, ਸੁਣਿਆ ਜਾਂਦਾ, ਸੁਣਾਇਆ ਜਾਂਦਾ। ਹਾਂਜੀ,
ਦੋਹਰਾ ਲੈ ਆਗਿਆ ਗ੍ਰੰਥੀ ਮਨੀ ਸਿੰਘ ਬੁੱਧਮਾਨ।
ਭਾਈ ਮਨੀ ਸਿੰਘ ਜੀ ਕਈ ਵਾਰੀ ਅਨੰਦਪੁਰ ਸਾਹਿਬ ਆਉਂਦੇ, ਅੰਮ੍ਰਿਤਸਰ ਚਲੇ ਜਾਂਦੇ, ਪ੍ਰਚਾਰ ਕਰਦੇ। ਭਾਈ ਮਨੀ ਸਿੰਘ ਦੇ ਪ੍ਰਚਾਰ ਦੌਰੇ ਹੋਰ ਵੀ ਬੜੇ, ਨਨਕਾਣਾ ਸਾਹਿਬ ਵੀ ਕਥਾ ਕਰਕੇ ਆਏ, ਛੇਵੀਂ ਪਾਤਸ਼ਾਹੀ ਦੀ ਕਥਾ। ਬਾਅਦ ਵਿੱਚ ਭਾਈ ਮਨੀ ਸਿੰਘ ਨੇ ਭਾਈ ਭਗਤ ਸਿੰਘ ਨੂੰ ਸੁਣਾਈ ਸੀ ਨਨਕਾਣੇ ਸਾਹਿਬ, ਉੱਥੇ ਭਾਈ ਮਨੀ ਸਿੰਘ ਦੀ ਸੰਗਤ ਨੂੰ ਲੈ ਕੇ ਗਏ ਨਨਕਾਣਾ ਸਾਹਿਬ ਇੱਕ ਵਾਰੀ, ਅਤੇ ਉੱਥੇ ਗੁਰਦੁਆਰਾ ਛੇਵੇਂ ਪਾਤਸ਼ਾਹ ਦਾ ਉਹ ਭਾਈ ਮਨੀ ਸਿੰਘ ਨੇ ਬਣਵਾਇਆ, ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿੱਚ ਉੱਥੇ ਗੁਰਦੁਆਰਾ ਭਾਈ ਮਨੀ ਸਿੰਘ ਨੇ ਬਣਵਾਇਆ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਵੀ ਨਨਕਾਣਾ ਸਾਹਿਬ ਗਏ ਸੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦੇ ਦਰਸ਼ਨਾਂ ਲਈ, ਗੁਰੂ ਅਰਜਨ ਦੇਵ ਜੀ ਵੀ ਗਏ ਸੀ। ਅਤੇ ਉਹ ਜਦੋਂ ਉੱਥੇ ਸਥਾਨ 'ਤੇ ਗਏ ਤਾਂ ਭਾਈ ਮਨੀ ਸਿੰਘ ਨੇ ਦੱਸਿਆ ਵੀ ਇਹ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਦੀ ਜਗ੍ਹਾ। ਅਤੇ ਉਹ ਭਗਤ ਸਿੰਘ ਕਹਿਣ ਲੱਗਾ ਜੀ ਛੇਵੇਂ ਪਾਤਸ਼ਾਹ ਦੀ ਕਥਾ ਹੀ ਸੁਣਾ ਦਿਓ। ਅਤੇ ਭਾਈ ਮਨੀ ਸਿੰਘ ਛੇਵੇਂ ਪਾਤਸ਼ਾਹ ਦੀ ਸਾਰੀ ਕਥਾ ਸੁਣਾ ਦਿੱਤੀ, ਅਤੇ ਉਹ ਭਗਤ ਸਿੰਘ ਨੇ ਲਿਖਦੀ ਜਿਹਨੂੰ ਗੁਰਬਿਲਾਸ ਕਹਿੰਦੇ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਉਹ ਗ੍ਰੰਥ ਬਣਿਆ। ਇੱਦਾਂ ਬੜੇ ਗ੍ਰੰਥ ਨੇ ਭਾਈ ਮਨੀ ਸਿੰਘ ਤੋਂ ਸੁਣ ਸੁਣ ਕੇ ਲਿਖੇ ਸਿੱਖਾਂ ਨੇ। ਇੱਕ ਕੋਇਰ ਸਿੰਘ ਕਲਾਲ ਹੋਇਆ, ਉਹ ਭਾਈ ਮਨੀ ਸਿੰਘ ਕੋਲ ਵਿੱਦਿਆ ਵੀ ਪੜ੍ਹਦਾ ਸੀ, ਉਹਨੇ ਗੁਰਬਿਲਾਸ ਦਸਵੀਂ ਪਾਤਸ਼ਾਹੀ ਦਾ ਲਿਖਿਆ ਭਾਈ ਮਨੀ ਸਿੰਘ ਕੋਲ ਸੁਣ ਕੇ। ਯਾਨੀ ਭਾਈ ਮਨੀ ਸਿੰਘ ਦੀ ਕਥਾ ਆਪ ਤਾਂ ਜਿਹੜੀ ਉਹਨਾਂ ਨੇ ਲਿਖੀ ਸੋ ਲਿਖੀ, ਜਿਹੜੀ ਉਹ ਸੁਣਾਉਂਦੇ ਸੀ ਨਾ ਉਹ ਸਿੱਖ ਲਿਖਦੇ ਰਹੇ ਅੱਗੇ, ਤਾਂ ਕਿ ਸਾਡਾ ਇਤਿਹਾਸ ਬਚਿਆ ਰਹੇ, ਉਹ ਸਾਡੇ ਕੋਲ ਸਾਂਭਿਆ ਰਹੇ। ਭਾਈ ਮਨੀ ਸਿੰਘ ਜਿੱਥੇ ਵੀ ਜਾਂਦੇ ਸੀ ਕਥਾ ਹੀ ਕਰਦੇ ਸੀ, ਕਥਾ ਸੁਣਾ ਕੇ ਸੰਗਤ ਨੂੰ ਗੁਰੂ ਨਾਲ ਜੋੜਦੇ ਸੀ। ਤੋ ਮਹਾਰਾਜ ਕੋਲ ਕਈ ਵਾਰੀ ਅਨੰਦਪੁਰ ਸਾਹਿਬ ਆਉਣਾ ਅਤੇ ਕਈ ਵਾਰੀ ਅੰਮ੍ਰਿਤਸਰ ਚਲੇ ਜਾਣਾ, ਆਗਿਆ ਲੈ ਕੇ ਚਲੇ ਗਏ।
ਪਹੁੰਚਾ ਨਗਰੀ ਸਦਾਸਰ ਗੁਰ ਕਾ ਖਾਸ ਦੀਵਾਨ।
ਅੰਮ੍ਰਿਤਸਰ ਜਾ ਕੇ ਉੱਥੇ ਇਹਨਾਂ ਨੇ ਬਹੁਤ ਪ੍ਰਚਾਰ ਕੀਤਾ। ਅੰਮ੍ਰਿਤਸਰ ਵਿੱਚ ਅੰਮ੍ਰਿਤ ਸੰਚਾਰ ਕਰਨਾ ਇਹ ਭਾਈ ਮਨੀ ਸਿੰਘ ਨੇ ਸ਼ੁਰੂ ਕੀਤਾ, ਅਤੇ ਸਾਧ ਸੰਗਤ ਜੀ ਬੜੇ ਬੜੇ ਭਲੇ ਦੇ ਕੰਮ ਭਾਈ ਮਨੀ ਸਿੰਘ ਨੇ ਕੀਤੇ ਹਨ।
ਪੁਰ ਆਨੰਦ ਕੇ ਯੁੱਧ ਕਰ ਸ੍ਰੀ ਸਤਿਗੁਰ ਦਸਮੇਸ਼।
ਫਿਰ ਸਾਧ ਸੰਗਤ ਜੀ ਆਹ ਦਿਨ ਜਿਹੜੇ ਚੱਲ ਰਹੇ ਨੇ ਅੱਜ ਉਹ ਦਿਹਾੜਾ ਹੈ ਜਿਸ ਦਿਨ ਸ਼ਾਮ ਨੂੰ ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ। ਇਸ ਟਾਈਮ 'ਤੇ ਸਮਝੋ ਮਹਾਰਾਜ ਨੇ ਅਨੰਦਪੁਰ ਦਾ ਕਿਲ੍ਹਾ ਛੱਡਿਆ ਸੀ। ਮਾਤਾ ਗੁਜਰੀ ਜੀ, ਸਾਹਿਬਜ਼ਾਦਾ ਪਰਿਵਾਰ ਸਾਰਾ ਖੇਰੂੰ ਖੇਰੂੰ ਹੋਇਆ ਸੀ। ਸਰਸਾ ਨਦੀ ਦੇ ਕਿਨਾਰੇ 'ਤੇ ਪਰਿਵਾਰ ਵਿਛੋੜਾ ਪਿਆ ਸੀ, ਅਤੇ ਸ਼ਾਹੀ ਟਿੱਬੀ 'ਤੇ ਇਸੇ ਟਾਈਮ ਭਾਈ ਮਨੀ ਸਿੰਘ ਦਾ ਵੱਡਾ ਮਹਾਨ ਜਰਨੈਲ ਯੋਧਾ ਪੁੱਤਰ ਉਦੇ ਸਿੰਘ, ਉਹ ਸਾਧ ਸੰਗਤ ਜੀ 10 ਲੱਖ ਵੈਰੀ ਦਾ ਮੁਕਾਬਲਾ ਕਰਦੇ ਸ਼ਾਹੀ ਟਿੱਬੀ 'ਤੇ ਸ਼ਹੀਦ ਹੋਇਆ ਸੀ। ਭਾਈ ਉਦੇ ਸਿੰਘ ਦੀ ਸ਼ਹੀਦੀ ਜਿਹੜੀ ਹੈ ਆ ਭਾਈ ਉਦੇ ਸਿੰਘ ਜੀ ਦੀ ਅਤੇ ਭਾਈ ਬਚਿੱਤਰ ਸਿੰਘ ਦੀ ਤੁਸੀਂ ਫੋਟੋ ਦੇਖ ਰਹੇ ਹੋ, ਇਹ ਪੁਰਾਤਨ ਫੋਟੋ ਹੈ ਉਹਨਾਂ ਦੀ। ਉਦੇ ਸਿੰਘ ਸ਼ਾਹੀ ਟਿੱਬੀ 'ਤੇ ਸ਼ਹੀਦ ਹੋਇਆ ਸੀ, ਅਤੇ ਸਰਸਾ ਨਦੀ ਪਾਰ ਕਰਕੇ ਭਾਈ ਬਚਿੱਤਰ ਸਿੰਘ ਜੀ ਨੂੰ ਗੋਲੀਆਂ ਵੱਜ ਗਈਆਂ ਸੀ। ਮਲਕਪੁਰ ਰੰਘਣਾ ਇੱਕ ਪਿੰਡ ਆਉਂਦਾ ਰੋਪੜ ਤੋਂ 4 ਮੀਲ ਅੱਗੇ ਜੀ ਟੀ ਰੋਡ ਦੇ ਉੱਤੇ, ਉੱਥੇ ਜਦੋਂ ਪਹੁੰਚੇ ਸੀ ਨਾ ਉੱਥੇ ਭਾਈ ਮਨੀ ਸਿੰਘ ਦੇ ਪੁੱਤਰ ਭਾਈ ਬਚਿੱਤਰ ਸਿੰਘ ਦੀ ਵੱਖੀ 'ਚ 2 ਗੋਲੀਆਂ ਲੱਗ ਗਈਆਂ, ਜ਼ਖਮੀ ਹੋ ਗਏ, ਬਹੁਤ ਲਹੂ ਵੱਗ ਗਿਆ, ਜਿਵੇਂ ਸਰੀਰ ਦੀ ਸੋਝ ਹੀ ਨਹੀਂ ਰਹੀ, ਇੰਨਾ ਹਾਲ ਮਸਤਾਨਾ ਹੋ ਗਿਆ, ਜਿਵੇਂ ਕਹਿੰਦੇ ਵੀ ਕੌਮਾਂ ਦੀ ਹਾਲਤ ਹੋ ਜਾਂਦੀ ਹੈ ਜਾਂ ਬੇਹੋਸ਼ੀ ਹੋ ਜਾਂਦੀ, ਖੂਨ ਵਗ ਜਾਵੇ ਨਾ ਅਤੇ ਸਰੀਰ ਇੱਦਾਂ ਹੋ ਜਾਂਦਾ, ਪਰ ਸਵਾਸ ਅਜੇ ਰਹਿੰਦੇ ਸੀ। ਸਾਹਿਬਜ਼ਾਦਾ ਅਜੀਤ ਸਿੰਘ ਭਾਈ ਬਚਿੱਤਰ ਸਿੰਘ ਨੂੰ ਸਾਂਭ ਕੇ ਆਪਣੇ ਘੋੜੇ 'ਤੇ ਬਿਠਾ ਕੇ ਅਤੇ ਭੱਠਾ ਸਾਹਿਬ ਲੈ ਕੇ ਆਏ। ਭੱਠੇ ਸਾਹਿਬ ਦੇ ਲਾਗੇ ਕੋਟਲਾ ਨਿਹੰਗ ਖਾਨ, ਇੱਕ ਨਿਹੰਗ ਖਾਂ ਪਠਾਣ ਸੀਗਾ। ਉਸ ਨਿਹੰਗ ਖਾਂ ਪਠਾਣ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮੇਰੀ ਹਵੇਲੀ 'ਚ ਰਹੋ। ਮਹਾਰਾਜ ਕਹਿੰਦੇ, ਖਾਨ ਸਾਹਿਬ ਤੁਹਾਡੀ ਹਵੇਲੀ 'ਚ ਅਸੀਂ ਰਵਾਂਗੇ, ਇੱਥੇ ਜੰਗ ਹੋਏਗਾ, ਤੁਹਾਡਾ ਪਰਿਵਾਰ ਹੈ, ਤੁਹਾਨੂੰ ਵੀ ਨੁਕਸਾਨ ਹੋਵੇਗਾ, ਨਾਲੇ ਦੁਸ਼ਮਣ ਬਹੁਤ ਨੇੜੇ ਆ ਗਿਆ, ਅਸੀਂ ਚਾਹੁੰਦੇ ਹਾਂ ਅੱਗੇ ਜਾਈਏ, ਦੁਸ਼ਮਣ ਨੂੰ ਭਜਾ ਕੇ ਮਾਰੀਏ, ਤੁਸੀਂ ਇਹ ਕਰੋ ਕਿ ਸਾਡਾ ਇਹ ਸਿੰਘ ਬੜਾ ਜ਼ਖਮੀ ਹੈ, ਇਹਨੂੰ ਸਾਂਭ ਲਓ, ਜੇ ਜੋ ਭਾਣਾ ਅੱਗੇ ਵਰਤੇਗਾ ਦੇਖੀ ਜਾਏਗੀ, ਜਿੰਨਾ ਚਿਰ ਇਹਦੇ ਸਵਾਸ ਨੇ ਇਹਦੀ ਸੇਵਾ ਕਰੋ। ਭਾਈ ਬਚਿੱਤਰ ਸਿੰਘ ਨੂੰ ਨਿਹੰਗ ਖਾਂ ਪਠਾਣ ਨੇ ਆਪਣੇ ਘਰ 'ਚ ਰੱਖ ਲਿਆ। ਗੁਰੂ ਸਾਹਿਬ ਚਮਕੌਰ ਸਾਹਿਬ ਵੱਲ ਚਲੇ ਗਏ, ਉੱਥੋਂ ਕੋਈ 15 ਮੀਲ ਚਮਕੌਰ ਸਾਹਿਬ ਹੈ ਭੱਠਾ ਸਾਹਿਬ ਤੋਂ, 12 ਜਾਂ 15 ਮੀਲ ਦਾ ਫਰਕ ਹੈ ਉੱਥੋਂ। ਮਹਾਰਾਜ ਚਮਕੌਰ ਚਲੇ ਗਏ, ਜੰਗ ਉੱਥੇ ਹੋਇਆ। ਪਿੱਛੇ ਪਠਾਣਾਂ ਨੂੰ ਪਤਾ ਲੱਗਾ, ਰੋਪੜ ਦੇ ਪਠਾਣਾਂ ਨੂੰ, ਕਿ ਨਿਹੰਗ ਖਾਂ ਦੀ ਹਵੇਲੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਏ ਹੋਏ ਨੇ। ਉਹ 400-500 ਪਠਾਣ ਇਕੱਠਾ ਹੋ ਕੇ, ਪੁਲਿਸ ਵਾਲੇ ਥਾਣੇਦਾਰ ਹਵੇਲੀ ਨਿਹੰਗ ਖਾਂ ਦੀ ਨੂੰ ਘੇਰਾ ਪਾ ਲਿਆ ਕੋਟਲੇ ਨਿਹੰਗ ਖਾਂ ਪਿੰਡ ਵਿੱਚ। ਨਿਹੰਗ ਖਾਂ ਬਾਹਰ ਨਿਕਲਿਆ ਅਤੇ ਨਿਹੰਗ ਖਾਂ ਨੂੰ ਪਠਾਣ ਨੂੰ ਪਠਾਣ ਪੁੱਛਦੇ ਨੇ, ਅਫਸਰ ਤੇਰੇ ਘਰ ਗੁਰੂ ਅਨੰਦਪੁਰ ਵਾਲਾ ਠਹਿਰਿਆ, ਉਹਦੇ ਬੰਦੇ ਠਹਿਰੇ ਨੇ? ਨਿਹੰਗ ਖਾਂ ਕਹਿਣ ਲੱਗਾ, ਮੇਰੇ ਘਰ ਵੜ ਕੇ ਦੇਖ ਲਓ, ਚੱਪਾ ਚੱਪਾ ਤਲਾਸ਼ੀ ਲੈ ਲਓ, ਇੱਕ ਮੈਂ ਹਾਂ, ਮੇਰਾ ਪਰਿਵਾਰ ਹੈ, ਮੇਰਾ ਜਵਾਈ ਹੈ ਬਿਮਾਰ ਹੈ, ਅਤੇ ਮੇਰੀ ਧੀ ਹੈ ਅੰਦਰ। ਭਾਈ ਬਚਿੱਤਰ ਸਿੰਘ ਨੂੰ ਆਪਣਾ ਜਵਾਈ ਕਹਿਤਾ। ਜਦੋਂ ਅੰਦਰ ਵੜ ਕੇ ਉਹਨਾਂ ਦੇਖਿਆ ਕਿ ਉਹ ਬਚਿੱਤਰ ਸਿੰਘ ਮੰਜੇ 'ਤੇ ਪਿਆ ਸੀ, ਅਤੇ ਉਹ ਲੜਕੀ ਜਿਹੜੀ ਸੀ ਨਾ ਮੁਮਤਾਜ, ਉਹ ਕੋਲ ਬਹਿ ਕੇ ਸੇਵਾ ਕਰ ਰਹੀ ਸੀ, ਬੇਹੋਸ਼ ਪਏ ਨੂੰ ਵੇਖ ਕੇ ਉਹਨਾਂ ਸਮਝਿਆ ਵੀ ਇਹਦਾ ਜਵਾਈ ਹੋਏਗਾ, ਉਹ ਚਲੇ ਗਏ। ਉਹ ਲੜਕੀ ਨੇ ਪਰਣ ਕਰ ਲਿਆ ਵੀ ਮੇਰਾ ਪਤੀ ਹੁਣ ਇਹੀ ਹੈ, ਬਚ ਜਾਵੇ ਤਾਂ ਅਤੇ ਚੜ੍ਹਾਈ ਕਰ ਜਾਵੇ ਤਾਂ, ਪਤੀ ਮੇਰਾ ਇਹੀ ਹੈ। ਉਹ ਪਹਿਲਾਂ ਪਠਾਣਾਂ ਦੀ ਬਸੀ ਮੰਗੀ ਹੋਈ ਸੀ, ਉਹਦਾ ਰਿਸ਼ਤਾ ਹੋਇਆ ਸੀ। ਉਹਨੇ ਆਪਣੇ ਪਿਤਾ ਨੂੰ ਕਹਿਤਾ, ਬਾਪੂ ਜੀ, ਅੱਬਾ ਜੀ, ਆ ਮੈਂ ਹੋਰ ਦੂਜੀ ਸ਼ਾਦੀ ਨਹੀਂ ਕਰਾਉਣੀ, ਤੁਸੀਂ ਮੇਰਾ ਪਤੀ ਇਸ ਸਿੰਘ ਨੂੰ ਮੰਨਿਆ, ਇਹੀ ਮੇਰਾ ਪਤੀ ਹੈ। 2 ਦਿਨ ਬਾਅਦ ਭਾਈ ਬਚਿੱਤਰ ਸਿੰਘ ਚੜ੍ਹਾਈ ਕਰ ਗਏ, ਰਾਤ ਦੇ 9 ਵਜੇ। ਇੱਧਰ ਬਚਿੱਤਰ ਸਿੰਘ ਦੇ ਸਵਾਸ ਪੂਰੇ ਹੋਏ, ਉੱਧਰ 2 ਸਿੰਘ ਗੁਰਸਾ ਸਿੰਘ ਅਤੇ ਬੱਗਾ ਸਿੰਘ ਗੂਣੀਆਂ ਪਿੰਡ ਦੇ, ਉੱਥੇ ਪਤਾ ਕਰਦੇ ਕਰਦੇ ਗੁਰੂ ਸਾਹਿਬ ਨੂੰ ਲੱਭਦੇ ਲੱਭਦੇ ਨਿਹੰਗ ਖਾਂ ਦੀ ਹਵੇਲੀ 'ਚ ਆ ਗਏ। ਉਹਨਾਂ ਨੇ ਪੁੱਛਿਆ ਵੀ ਇੱਥੇ ਮਹਾਰਾਜ ਆਏ ਸੀ 10ਵੇਂ ਪਾਤਸ਼ਾਹ? ਨਿਹੰਗ ਖਾਂ ਕਹਿਣ ਲੱਗਾ, ਆਏ ਸੀ, ਪਰ ਉਹ ਤਾਂ ਪਰਸੋਂ ਦੇ ਚਲੇ ਗਏ ਸੀ। ਜਾਣ ਲੱਗਿਆਂ ਆਪਣਾ ਇੱਕ ਸਾਥੀ, ਤੁਹਾਡਾ ਇੱਕ ਸਾਥੀ ਛੱਡ ਗਏ ਸੀ, ਹੁਣੇ ਹੁਣੇ ਕੁਝ ਮਿੰਟ ਪਹਿਲਾਂ ਉਹਦੇ ਸਵਾਸ ਪੂਰੇ ਹੋ ਗਏ, ਉਹਦੀ ਡੈਡ ਬਾਡੀ, ਉਹਦਾ ਸਰੀਰ ਅੰਦਰ ਪਿਆ। ਅਸੀਂ ਮੁਸਲਮਾਨ ਹਾਂ, ਸਾਨੂੰ ਨਹੀਂ ਪਤਾ ਤੁਹਾਡੀ ਰੀਤੀ ਰਿਵਾਜ ਦਾ, ਤੁਸੀਂ ਆਪਣੇ ਤਰੀਕੇ ਨਾਲ ਸੰਸਕਾਰ ਕਰ ਲਓ। ਭਾਈ ਬਚਿੱਤਰ ਸਿੰਘ ਦਾ ਸੰਸਕਾਰ ਰਾਤ ਦੇ ਸਮੇਂ ਨਿਹੰਗ ਖਾਂ ਦੀ ਹਵੇਲੀ ਦੇ ਅੰਦਰ ਗੁਰਸਾ ਸਿੰਘ ਅਤੇ ਬੱਗਾ ਸਿੰਘ ਨੇ ਕੀਰਤਨ ਸੋਹਲੇ ਦਾ ਪਾਠ ਕਰਕੇ ਕਰ ਦਿੱਤਾ। ਭਾਈ ਬਚਿੱਤਰ ਸਿੰਘ ਉੱਥੇ ਸ਼ਹੀਦ ਹੋਏ ਨੇ, ਉਹਨਾਂ ਦਾ ਗੁਰਦੁਆਰਾ ਬਣਿਆ, ਉਦੇ ਸਿੰਘ ਸ਼ਾਹੀ ਟਿੱਬੀ 'ਤੇ ਸ਼ਹੀਦ ਹੋਏ ਨੇ। ਸਾਧ ਸੰਗਤ ਜੀ, ਅਨੰਦਪੁਰ ਸਾਹਿਬ ਦਾ ਕਿਲਾ 10ਵੇਂ ਪਾਤਸ਼ਾਹ ਨੂੰ ਛੱਡਣਾ ਪਿਆ ਸੀ, ਕਵੀ ਸੇਵਾ ਸਿੰਘ ਉਹਦਾ ਜ਼ਿਕਰ ਕਰ ਰਹੇ ਨੇ। ਹਾਂਜੀ,
ਛੋੜ ਅਨੰਦਪੁਰ ਨਗਰ ਕੋ ਗਏ ਮਾਲਵੇ ਦੇਸ਼।
ਮਹਾਰਾਜ ਅਨੰਦਪੁਰ ਸਾਹਿਬ ਛੱਡ ਕੇ ਸਾਰਾ ਪਰਿਵਾਰ ਸ਼ਹੀਦ ਕਰਵਾ ਕੇ ਮਾਲਵੇ ਦੀ ਧਰਤੀ 'ਤੇ ਬਹੁਤ ਪਿੰਡਾਂ ਨਗਰਾਂ 'ਚੋਂ ਹੁੰਦੇ ਦਮਦਮਾ ਸਾਹਿਬ ਪਹੁੰਚ ਗਏ। ਸਾਬੋ ਕੀ ਤਲਵੰਡੀ, ਦਮਦਮਾ ਸਾਹਿਬ ਗੁਰੂ ਦੀ ਕਾਂਸ਼ੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਡੱਲੇ ਚੌਧਰੀ ਨੇ ਆਪਣੇ ਘਰ ਬੜੇ ਸਨਮਾਨ ਨਾਲ ਰੱਖਿਆ। ਹਾਂਜੀ,
ਚੌਪਈ ਅੰਮ੍ਰਿਤਸਰ ਮੈਂ ਇਹ ਸੁਣ ਪਾਈ।
ਇਹ ਖਬਰ ਸਾਰੇ ਪਾਸੇ ਪਹੁੰਚੀ, ਅੰਮ੍ਰਿਤਸਰ ਵੀ ਪਹੁੰਚੀ ਅਤੇ ਦਿੱਲੀ ਵੀ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ ਨੂੰ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀ ਉੱਥੇ ਲੈ ਗਏ ਸਨ ਦਿੱਲੀ। ਸੋ ਜਦੋਂ ਜਿੱਥੇ ਜਿੱਥੇ ਖਬਰ ਪਹੁੰਚੀ ਉੱਥੋਂ ਉੱਥੋਂ ਸੰਗਤਾਂ ਚੱਲ ਪਈਆਂ।
ਛੋਰ ਆਨੰਦਪੁਰ ਗਏ ਜਗ ਰਾਈ,
ਇਹਦਾ ਰੌਲਾ ਪਿਆ ਸੀ ਵੀ ਦਸਵੇਂ ਪਾਤਸ਼ਾਹ ਆਨੰਦਪੁਰ ਸਾਹਿਬ ਛੱਡ ਕੇ ਚਲੇ ਗਏ ਨੇ, ਬਹੁਤ ਨੁਕਸਾਨ ਹੋਇਆ, ਬੜੀਆਂ ਸ਼ਹੀਦੀਆਂ ਹੋਈਆਂ ਨੇ। ਹਾਂਜੀ,
ਮਾਤਾ ਸਹਿਤ ਸਜਾਦੇ ਚਾਰੇ,
ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ।
ਹੋ ਸ਼ਹੀਦ ਗੁਰਪੁਰੀ ਸਿਧਾਰੇ,
ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ, ਮਾਤਾ ਗੁਜਰੀ ਜੀ, ਇਹ ਗੁਰੂ ਦੇ ਪਰਿਵਾਰ ਦੇ ਖਾਸ ਜੀ ਇਹਨਾਂ ਦਿਨਾਂ ਵਿੱਚ ਸ਼ਹੀਦੀਆਂ ਪਾ ਗਏ ਨੇ, ਬਾਕੀ ਬੜੇ ਬੜੇ ਸਿੰਘ ਸ਼ਹੀਦ ਹੋ ਗਏ ਨੇ। ਹਾਂਜੀ,
ਮੁਕਤੇ ਪੰਜ ਪਿਆਰੇ ਤੀਨ,
ਤਿੰਨ ਪਿਆਰੇ ਭਾਈ ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ ਅਤੇ ਪੰਜ ਮੁਕਤੇ ਜਿਹੜੇ ਅੰਮ੍ਰਿਤ ਛਕਾਇਆ ਮਹਾਰਾਜ ਨੇ ਸਭ ਤੋਂ ਪਹਿਲਾਂ ਪੰਜਾਂ ਪਿਆਰਿਆਂ ਨੂੰ, ਉਸ ਤੋਂ ਬਾਅਦ ਅੰਮ੍ਰਿਤ ਛਕਾਇਆ ਪੰਜਾਂ ਮੁਕਤਿਆਂ ਨੂੰ, ਦੇਵਾ ਸਿੰਘ, ਈਸ਼ਰ ਸਿੰਘ, ਟਹਿਲ ਸਿੰਘ, ਇਹ ਜਿਹੜੇ ਪੰਜ ਮੁਕਤੇ ਸੀਗੇ ਇਹਨਾਂ ਪੰਜਾਂ ਨੇ ਅੰਮ੍ਰਿਤ ਛਕਿਆ, ਇਹ ਵੀ ਸ਼ਹੀਦ ਹੋ ਗਏ ਚਮਕੌਰ ਦੀ ਗੜੀ ਵਿੱਚ। ਹਾਂਜੀ,
ਸੁੱਤ ਮਨੀ ਸਿੰਘ ਪੰਚੋ ਚੀਨ,
ਮਨੀ ਸਿੰਘ ਦੇ ਪੰਜ ਪੁੱਤਰ ਵੀ ਸ਼ਹੀਦ ਹੋ ਗਏ, ਉਦੇ ਸਿੰਘ ਸ਼ਾਹੀ ਟਿੱਬੀ ਅਤੇ ਬਚਿੱਤਰ ਸਿੰਘ ਭੱਠਾ ਸਾਹਿਬ ਦੇ ਲਾਗੇ ਕੋਟਲੇ ਨਿਹੰਗ ਖਾਨ ਵਿੱਚ, ਅਜਬ ਸਿੰਘ, ਅਜੈਬ ਸਿੰਘ ਅਤੇ ਅਨਕ ਸਿੰਘ ਚਮਕੌਰ ਦੀ ਗੜੀ 'ਚ ਸ਼ਹੀਦ ਹੋ ਗਏ। ਹਾਂਜੀ,
ਅਪਰ ਸਿੰਘ ਲਰ ਸਵਰਗ ਸਿਧਾਏ,
ਹੋਰ ਵੀ ਸਿੰਘ ਭਾਈ ਆਲਮ ਸਿੰਘ ਨੱਚਣਾ ਅਤੇ ਬੜੇ ਬੜੇ ਚੋਧੇ ਸਿੰਘ ਜਿਹੜੇ ਸੀ ਉਹ ਉੱਥੇ ਚਮਕੌਰ ਦੀ ਗੜੀ ਵਿੱਚ ਸਰਸਾ ਨਦੀ ਦੇ ਕੰਢੇ 'ਤੇ ਸ਼ਾਹੀ ਟਿੱਬੀ 'ਤੇ ਹੋਈਆਂ ਲੜਾਈਆਂ ਵਿੱਚ ਸ਼ਹੀਦ ਹੋ ਗਏ। ਹਾਂਜੀ,
ਨਾਮ ਸਬਸ ਨਹੀਂ ਜਾਤ ਗਿਣਾਏ,
ਸਾਰਿਆਂ ਦੇ ਨਾਂ ਗਿਣੇ ਨਹੀਂ ਜਾ ਸਕਦੇ, ਇੰਨੇ ਸਿੰਘ ਸ਼ਹੀਦ ਹੋਏ ਸਰਸਾ ਨਦੀ 'ਤੇ, ਸ਼ਾਹੀ ਟਿੱਬੀ 'ਤੇ, ਮਲਕਪੁਰ, ਰੰਗੜਾਂ, ਰੋਪੜ ਅਤੇ ਚਮਕੌਰ ਦੀ ਗੜੀ ਵਿੱਚ। ਹਾਂਜੀ,
ਸਾਬੋ ਕੀ ਤਲਵੰਡੀ ਮਾਹੀ,
ਸਾਬੋ ਦੀ ਤਲਵੰਡੀ ਦੇ ਵਿੱਚ ਮਹਾਰਾਜ ਹੁਣ ਆਏ ਨੇ, ਪਹਿਲਾਂ ਮਹਾਰਾਜ ਲੱਖੀ ਜੰਗਲ 'ਚ ਪ੍ਰਗਟ ਹੋਏ ਨੇ, ਉਦੋਂ ਵੀ ਸੰਗਤਾਂ ਤੁਰ ਪਈਆਂ, ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਉਸ ਤੋਂ ਪਹਿਲਾਂ ਸਤਿਗੁਰੂ ਸਿੱਖਾਂ ਦੇ ਕੋਲ ਗੁਪਤ ਵਰਤੇ ਹਨ, ਲੱਖੀ ਜੰਗਲ ਜਦੋਂ ਆ ਗਏ ਤਾਂ ਸੰਗਤਾਂ ਨੂੰ ਖਬਰ ਮਿਲ ਗਈ ਅਤੇ ਸਾਰੀਆਂ ਸੰਗਤਾਂ, ਸਾਰਾ ਖਾਲਸਾ ਦੌੜ ਪਿਆ ਵੀ ਚਲੋ ਦਰਸ਼ਨ ਕਰੀਏ। ਫਿਰ ਇੱਧਰੋਂ ਮਹਾਰਾਜ ਮੁਕਤਸਰ ਦਾ ਜੰਗ ਕਰਕੇ ਅਤੇ ਸਾਬੋ ਦੀ ਤਲਵੰਡੀ ਦਮਦਮੇ ਸਾਹਿਬ ਪਹੁੰਚ ਗਏ। ਜਦੋਂ ਉੱਥੇ ਮਹਾਰਾਜ ਪਹੁੰਚੇ,
ਦੇਸ ਮਾਲਵੇ ਪਹੁੰਚੇ ਜਾਈ,
ਮਾਲਵੇ ਦੇਸ਼ ਜਾ ਪਹੁੰਚੇ ਨੇ। ਮਾਲਵਾ ਜੰਗਲ ਹੁੰਦਾ ਸੀ ਸਾਧ ਸੰਗਤ ਜੀ, ਦਸਵੇਂ ਪਾਤਸ਼ਾਹ ਨੇ ਇਹਨੂੰ ਮਾਲ ਵਾਲਾ ਬਣਾ ਤਾ, ਆਪਣੇ ਚਰਨ ਪਾ ਕੇ ਕਹਿੰਦੇ ਇੱਥੇ ਬੜੀਆਂ ਕਣਕਾਂ ਹੋਣਗੀਆਂ, ਉਹ ਡੱਲਿਆ ਵੇਖ ਕਿੰਨੇ ਕਮਾਦ ਲੱਗੇ ਨੇ। ਡੱਲਾ ਕਹਿੰਦਾ ਜੀ ਇੱਥੇ ਕਮਾਦ ਕਿੱਥੇ ਅਤੇ ਸਰਕੜਾ। ਮਹਾਰਾਜ ਕਹਿੰਦੇ ਉਹ ਡੱਲਿਆ ਕਣਕਾਂ ਵੇਖ ਕਿੰਨੀਆਂ, ਕਹਿੰਦਾ ਜੀ ਇੱਥੇ ਤਾਂ ਝਾੜ ਨੇ, ਕਣਕਾਂ ਕੋਈ ਨਹੀਂ। ਉਹ ਵੇਖ ਨਹਿਰਾਂ ਵਗਦੀਆਂ, ਕਹਿੰਦਾ ਮਹਾਰਾਜ ਇੱਥੇ ਨਹਿਰਾਂ ਨੂਹਰਾਂ ਕੋਈ ਨਹੀਂ, ਇਹਦੇ ਰੇਤਾ ਚਮਕਦਾ ਪਾਣੀ ਦੀ ਤਰ੍ਹਾਂ। ਮਹਾਰਾਜ ਕਹਿੰਦੇ ਤੂੰ ਸੱਤ ਬਚਨ ਨਹੀਂ ਕਹਿ ਸਕਦਾ, ਜੇ ਹੁਣੇ ਸੱਤ ਬਚਨ ਕਹਿੰਦਾ ਹੁਣੇ ਹੀ ਕਰ ਦਿੰਦੇ, ਪਰ 300 ਸਾਲ ਬਾਅਦ ਇਹ ਸਾਰੀ ਧਰਤੀ 'ਤੇ ਸਾਰਾ ਕੁਝ ਹੋਵੇਗਾ। ਅੱਜ ਤੁਸੀਂ ਬਠਿੰਡੇ, ਬਰਨਾਲੇ ਚਲੇ ਜਾਓ, ਨਹਿਰਾਂ ਵੀ ਚੱਲਦੀਆਂ ਨੇ, ਅੰਗੂਰਾਂ ਦੇ ਬਾਗ ਲੱਗੇ ਹੋਏ ਨੇ, ਹਰ ਇੱਕ ਫਸਲ ਉੱਥੇ ਹੁੰਦੀ ਹੈ। ਉਸ ਜ਼ਮਾਨੇ 'ਚ ਮੋਠ ਬਾਜਰੀ ਤੋਂ ਬਿਨਾਂ ਹੁੰਦਾ ਕੁਛ ਨਹੀਂ ਸੀ, ਜੰਗਲ ਸੀ, ਇਹਨੂੰ ਜੰਗਲ ਕਹਿੰਦੇ ਸੀ। ਕਲਗੀਆਂ ਵਾਲੇ ਨੇ ਇਹਨੂੰ ਜੰਗਲ ਸਾਡਾ ਮਾਲਵਾ ਹੈ ਇਹ ਕਹਿ ਕੇ ਬਖਸ਼ਿਸ਼ਾਂ ਕੀਤੀਆਂ। ਹਾਂਜੀ,
ਮਨੀ ਸਿੰਘ ਲੈ ਸੰਗਤ ਸਾਥ,
ਭਾਈ ਮਨੀ ਸਿੰਘ ਸਾਰੀ ਸੰਗਤ ਨੂੰ ਨਾਲ ਲੈ ਕੇ, ਮਾਤਾ ਜੀ ਨੂੰ ਨਾਲ ਲੈ ਕੇ
ਪਹੁੰਚ ਗੁਰੂ ਢਿੱਗ ਟੇਕਿਓ ਮਾਥ,
ਗੁਰੂ ਸਾਹਿਬ ਦਸਵੇਂ ਪਾਤਸ਼ਾਹ ਕੋਲ ਆ ਗਏ।
ਸੇਵਾ ਹਰੀ ਗੁਰ ਥੀ ਬਲਹਾਰੇ,
ਕਹਿੰਦੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਮਾਤਾ ਸੁੰਦਰੀ, ਮਾਤਾ ਸਾਹਿਬ ਦੇਵਾਂ, ਸਾਰੇ ਪਾਸੇ ਨਿਗਾਹ ਮਾਰੀ, ਅੱਖਾਂ ਵਿੱਚ ਵੈਰਾਗ ਦਾ ਜਲ ਛਾ ਗਿਆ। ਕਿਸੇ ਕਵੀ ਨੇ ਲਿਖਿਆ, ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਦੇਵੀ ਖੜੀਆਂ ਪਤੀ ਨੂੰ ਸੀਸ ਨਿਵਾ ਰਹੀਆਂ ਅਤੇ ਪੁੱਛਣ ਜੋੜ ਕੇ ਹੱਥ, ਸਾਹਿਬ ਸੱਚੇ ਜਿੰਦਾਂ ਪਿਆਰੀਆਂ ਨਜ਼ਰ ਨਹੀਂ ਆ ਰਹੀਆਂ। ਹੇ ਸੱਚੇ ਪਾਤਸ਼ਾਹ, ਕਿੱਥੇ ਗਏ ਚਾਰੇ ਲਾਲ, ਕਿੱਥੇ ਗਏ ਆਨੰਦਪੁਰ ਦੇ ਉਹ ਮਹਿਲ ਮਾੜੀਆਂ, ਉਹ ਰੌਣਕਾਂ ਅਤੇ ਖਾਲਸਾ ਫੌਜਾਂ ਅਤੇ ਮਾਤਾ ਗੁਜਰੀ ਜੀ, ਇਹ ਮੇਰਾ ਪਰਿਵਾਰ ਕਿੱਥੇ ਹੈ? ਇਹ ਜਦੋਂ ਪੁੱਛਿਆ, ਸਿੰਘਾਂ ਵੱਲ ਕਰ ਹੱਥ ਦਸ਼ਮੇਸ਼ ਬੋਲੇ, ਸੁਣੋ ਧੀਰ ਕਿਉਂ ਹੌਂਸਲੇ ਢਾ ਲਏ ਨੇ, ਉਹਨਾਂ ਚਮਾਂ ਦੇ ਬਦਲੇ ਅੱਜ ਵੇਖੋ ਇਹ ਮੈਂ ਲੱਖਾਂ ਹੀ ਪੁੱਤਰ ਬਣਾ ਲਏ ਨੇ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਇਹ ਲੱਖਾਂ ਹਜ਼ਾਰਾਂ ਹੀ ਮੇਰੇ ਪੁੱਤਰ ਹੋਣਗੇ, ਸਾਰਾ ਖਾਲਸਾ ਹੀ ਮੇਰਾ ਪੁੱਤਰ ਹੋਵੇਗਾ, ਕਦੀ ਮਰੇਗਾ ਹੀ ਨਹੀਂ, ਜੁਗੋ ਜੁਗ ਅਟਲ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਦੋਂ ਬਚਨ ਕੀਤੇ ਸਨ। ਹਾਂਜੀ,
ਧਰਮ ਹੇਤ ਜਹ ਵਾਰੇ ਚਾਰ,
ਧਰਮ ਵਾਸਤੇ ਚਾਰ ਪੁੱਤਰ ਵਾਰ ਕੇ ਦਸਵੇਂ ਪਾਤਸ਼ਾਹ ਮਹਾਰਾਜ ਨੇ ਉਦੋਂ ਭਾਈ ਮਨੀ ਸਿੰਘ ਅਤੇ ਮਾਤਾ ਸੁੰਦਰੀ ਜੀ ਨੂੰ ਇਹ ਜਵਾਬ ਦਿੱਤਾ ਸੀ ਕਿ ਆਹ ਸਾਰੇ ਹੀ ਮੇਰੇ ਪੁੱਤਰ ਬੈਠੇ ਨੇ। ਹਾਂਜੀ,
ਦੋਹਰਾ ਦਿਸਾ ਦੱਖਣ ਜਬ ਸਤਿਗੁਰੂ ਕੀਆ ਪਿਆ ਨਾ ਆਹੇ।
ਫਿਰ 1707 ਦੇ ਵਿੱਚ ਮਹਾਰਾਜ ਦੱਖਣ ਨੂੰ ਚੱਲ ਪਏ ਨੇ, ਹਜ਼ੂਰ ਸਾਹਿਬ ਨੂੰ ਤੁਰ ਪਏ ਨੇ। ਕਹਿੰਦੇ ਨੇ ਜਿਸ ਸਿੱਖ ਨੇ ਸਾਡੇ ਨਾਲ ਚੱਲਣਾ ਹੋਵੇ ਸ਼ਸਤਰ ਸਜਾ ਕੇ ਆ ਜਾਓ। ਬੜੀ ਸੰਗਤ ਨੂੰ ਆਵਾਜ਼ਾਂ ਦਿੱਤੀਆਂ, ਪਰ ਉਹ ਸੀਨ ਕਦੀ ਸੂਰਜ ਪ੍ਰਕਾਸ਼ 'ਚੋਂ ਸੁਣਾਂਗੇ ਫਿਰ ਪਤਾ ਲੱਗੇਗਾ ਕਿ ਵੱਡੇ ਵੱਡੇ ਜਵਾਬ ਦੇ ਗਏ। ਮਹਾਰਾਜ ਕਹਿੰਦੇ ਚਲੋ ਤੁਹਾਨੂੰ ਲੈ ਚੱਲੀਏ ਦੱਖਣ ਦੇਸ਼ ਵਿੱਚ, ਔਰੰਗਜ਼ੇਬ ਨੇ ਮਰ ਜਾਣਾ, ਡੱਲਿਆ ਤੈਨੂੰ ਬਾਦਸ਼ਾਹ ਬਣਾ ਦਿਆਂਗੇ। ਡੱਲਾ ਮਜ਼ਾਕ ਹੀ ਸਮਝਦਾ ਸੀ, ਹੈਂ, ਮੈਂ ਤਾਂ ਇਲਾਕੇ ਦਾ ਚੌਧਰੀ ਹਾਂ, ਦਿੱਲੀ ਹਿੰਦੁਸਤਾਨ ਦਾ ਬਾਦਸ਼ਾਹ ਮੈਂ ਕਿਵੇਂ ਬਣ ਸਕਦਾ। ਕਹਿੰਦਾ ਜੀ ਇਹ ਮੈਨੂੰ ਤਾਂ ਤੁਹਾਡੀ ਤਲਵੰਡੀ ਜਿਹੜੀ ਹੈ ਨਾ, ਇਹ ਹੀ ਮੇਰੇ ਵਾਸਤੇ ਕਹਿੰਦਾ ਦਿੱਲੀ ਹੈ। ਮਹਾਰਾਜ ਕਹਿੰਦੇ ਤੂੰ ਇੱਥੇ ਜੋ ਕੋਈ ਰਹਿਣਾ, ਚੱਲ ਸਾਡੀ ਗੱਲ ਮੰਨ। ਉਹ ਮੰਨਦਾ ਨਹੀਂ ਸੀ, ਜ਼ਬਰਦਸਤੀ ਡੱਲੇ ਨੂੰ ਨਾਲ ਲੈ ਕੇ ਗਏ ਮਹਾਰਾਜ। 50 ਕੁ ਮੀਲ ਅੱਗੇ ਝੰਡਾ ਸਾਹਿਬ ਹੈ, ਮਾਨਸਾ ਜ਼ਿਲ੍ਹੇ 'ਚ ਪੈਂਦਾ, ਝੰਡੇ ਕਲਾਂ ਪਹਿਲਾ ਪੜਾਅ ਕੀਤਾ ਦਸਵੇਂ ਪਾਤਸ਼ਾਹ ਨੇ। ਡੱਲੇ ਦਾ ਮਨ ਨਹੀਂ ਸੀ ਠਹਿਰਦਾ, ਡੱਲਾ ਰਾਤ ਨੂੰ ਦੌੜ ਗਿਆ ਸਾਸ ਜੀ ਵਾਪਸ, ਰਾਤੀ ਪਹਿਰੇ 'ਤੇ ਲਾਤਾ ਮਹਾਰਾਜ ਨੇ ਜਾਣ ਕੇ, ਡੱਲਿਆ ਤੂੰ ਅੱਜ ਪਹਿਰਾ ਦਈ ਰਾਤ ਨੂੰ ਸਾਡੇ ਤੰਬੂ ਦੇ ਆਲੇ ਦੁਆਲੇ। ਡੱਲੇ ਨੇ ਵੇਖਿਆ ਮਹਾਰਾਜ ਦੀ ਅੱਖ ਲੱਗੀ, ਬਾਕੀ ਸਿੰਘ ਸੌਂ ਕੇ ਖਿਸਕ ਗਿਆ। ਮਹਾਰਾਜ ਜਾਣੀ ਜਾਣ ਸਨ, ਉੱਥੇ ਮੁਸਲਮਾਨ ਫਕੀਰ ਵਲੈਤ ਸ਼ਾਹ, ਉਹ ਬੜਾ ਗੁਰੂ ਦਾ ਪਿਆਰਾ, ਉਹ ਪਹਿਰਾ ਦਿੰਦਾ। ਮਹਾਰਾਜ ਕਹਿੰਦੇ ਹਾਂ ਵੀ ਪਹਿਰੇ 'ਤੇ ਕੌਣ ਹੈ? ਡੱਲਾ। ਅੱਗੋਂ ਫਕੀਰ ਬੋਲਿਆ, ਕਹਿੰਦਾ ਮਹਾਰਾਜ ਨਾ ਡੱਲਾ ਨਾ ਮੱਲਾ, ਫਕੀਰ ਇਕੱਲਾ ਹੀ ਇਕੱਲਾ। ਮਹਾਰਾਜ ਕਹਿੰਦੇ ਫਕੀਰ ਕਿਉਂ ਇਕੱਲਾ? ਫਕੀਰ ਨਾਲ ਅੱਲਾ। ਇਹ ਬਚਨ ਹੋਏ ਸੀ ਉੱਥੇ ਝੰਡੇ ਸਾਹਿਬ ਗੁਰਦੁਆਰਾ ਪਾਤਸ਼ਾਹੀ ਦਸਵੀਂ ਦਾ, ਦਮਦਮੇ ਤੋਂ 50 ਕਿਲੋਮੀਟਰ ਹੈ। ਡੱਲਾ ਵਾਪਸ ਆ ਗਿਆ, ਪਰ ਘਰ ਆ ਕੇ ਚੜ੍ਹਾਈ ਕਰ ਗਿਆ ਸੀ ਥੋੜ੍ਹੇ ਦਿਨਾਂ ਵਿੱਚ, ਬਚਨ ਨਹੀਂ ਮੰਨਿਆ। ਹੋਰ ਵੀ ਕਈ ਸਿੰਘ ਰਾਮ ਸਿੰਘ ਭਾਈਕਿਆਂ ਦਾ ਨਾਲ ਲੈ ਕੇ ਮਹਾਰਾਜ, ਜਦੋਂ ਮਹਾਰਾਜ ਸੁਹਾਵਾ ਸਾਹਿਬ ਵੱਲ ਉੱਧਰ ਅੱਗੇ ਰਾਜਸਥਾਨ 'ਚ ਵੜੇ, ਅਤੇ ਉਹ ਘੋੜਾ ਨਾ ਕੱਸੇ, ਸਾਰੇ ਸਿੰਘ ਘੋੜੇ ਕੱਸ ਕੇ ਤਿਆਰ ਹੋ ਕੇ ਚੱਲਣ ਲੱਗੇ, ਅਤੇ ਉਹ ਢਿੱਲਾ ਜਿਹਾ, ਉਹਦਾ ਪੈਰ ਪਿਛਾਂ ਨੂੰ ਸੀ, ਉਹ ਜਾਣਾ ਨਹੀਂ ਚਾਹੁੰਦਾ। ਉਹ ਸਮਝਦਾ ਸੀ ਕਿੱਥੇ ਲੈ ਚੱਲੇ ਪਤਾ ਨਹੀਂ, ਹੈਂ, ਉਹ ਦੱਖਣ ਵਿੱਚ ਉੱਥੇ ਕੀ ਬਣਨਾ, ਘਰ ਬਾਰ ਛੱਡ ਕੇ, ਪੰਜਾਬ ਛੱਡ ਕੇ, ਆਪਣੇ ਬੱਚੇ ਛੱਡ ਕੇ ਕਿੱਥੇ ਜਾਵਾਂਗੇ, ਮਨ ਨਹੀਂ ਸੀ ਠਹਿਰਦਾ। ਅਤੇ ਮਹਾਰਾਜ ਸਾਹਿਬ ਚੱਲ ਪਏ, ਕਹਿੰਦੇ ਰਾਮ ਸਿੰਘ ਹੀ ਆਇਆ, ਪਿੱਛੇ ਗਏ ਅਤੇ ਰਾਮ ਸਿੰਘ ਅਤੇ ਘੋੜਾ ਕੱਸ ਕੇ ਪਿਛਾਂ ਨੂੰ ਤੁਰਿਆ ਹੋਇਆ। ਦਸਵੇਂ ਪਾਤਸ਼ਾਹ ਨੇ ਜਾ ਕੇ ਕਿਹਾ ਬੁਲਾ ਕੇ ਲਿਆਓ। ਸਿੰਘ ਗਏ, ਕਹਿੰਦੇ ਇਹਨੂੰ ਮਹਾਰਾਜ ਬੁਲਾਉਂਦੇ ਉਡੀਕਦੇ ਹੈ। ਕਹਿੰਦਾ ਮੈਂ ਨਹੀਂ ਜਾਣਾ, ਮੈਂ ਘਰ ਚੱਲਿਆ। ਸਿੰਘ ਵਾਪਸ ਆ ਗਿਆ, ਮਹਾਰਾਜ ਦੁਬਾਰਾ ਭਜਾਇਆ, ਤਾਂ ਘੇਰ ਕੇ 2 ਮੀਲ ਅੱਗੇ ਜਾ ਕੇ ਫਿਰ ਘੇਰਿਆ। ਕਹਿੰਦੇ ਗੁਰੂ ਸਾਹਿਬ ਕਹਿੰਦੇ ਵਾਪਸ ਚੱਲ, ਫਿਰ ਨਹੀਂ ਆਇਆ। ਤੀਜੀ ਵਾਰੀ ਆਪਣੀ ਜੇਬ 'ਚੋਂ ਰੁਮਾਲ ਕੱਢ ਕੇ ਦਸਵੇਂ ਪਾਤਸ਼ਾਹ ਦਿੱਤਾ, ਕਹਿੰਦੇ ਆ ਰੁਮਾਲ ਨਾ ਉਹਦੇ ਘੋੜੇ ਦੇ ਅੱਗੇ ਸੁੱਟ ਦਿਆ ਜੇ, ਅਤੇ ਉਹਨੂੰ ਆਖਿਆ ਜੇ ਵੀ ਰੁਮਾਲ ਨਹੀਂ, ਇਹ ਦਸਵੇਂ ਪਾਤਸ਼ਾਹ ਦੀ ਪੱਗ ਸਮਝ ਲੈ, ਅਤੇ ਇਹਦੇ ਤੋਂ ਘੋੜਾ ਨਾ ਟਪਾਈ ਅਤੇ ਵਾਪਸ ਆ ਜਾ। ਸਿੰਘ ਨੇ ਜਾ ਕੇ ਨਾ ਅੱਗੇ ਰੁਮਾਲ ਸੁੱਟਤਾ, ਕਹਿਣ ਲੱਗਾ ਰਾਮ ਸਿੰਘ ਰੁਕ ਜਾ, ਇਹ ਕਲਗੀਧਰ ਪਾਤਸ਼ਾਹ ਨੇ ਕਿਹਾ ਰੁਮਾਲ ਨਾ ਸਮਝੀ, ਉਹਨਾਂ ਦੀ ਦਸਤਾਰ ਸਮਝ ਲੈ, ਪਿਛਾਂ ਮੋੜ ਲੈ ਘੋੜਾ। ਕਹਿੰਦਾ ਮੈਂ ਨਹੀਂ ਕੁਝ ਜਾਣਦਾ, ਰੁਮਾਲ ਦੇ ਉੱਤੋਂ ਦੀ ਘੋੜਾ ਟਪਾ ਕੇ ਵਾਪਸ ਆ ਗਿਆ। ਸਿੰਘ ਵਾਪਸ ਜਾ ਕੇ ਦਸਵੇਂ ਪਾਤਸ਼ਾਹ ਨੂੰ ਦੱਸਿਆ, ਕਹਿੰਦਾ ਜੀ ਰਾਮ ਸਿੰਘ ਨਹੀਂ ਆਇਆ। ਮਹਾਰਾਜ ਕਹਿੰਦੇ ਜਿਹੜੇ ਘਰ ਦੇ ਮੋਹ ਵਿੱਚ ਗਿਆ ਨਾ, ਕੰਧਾਂ ਨਾਲ ਟੱਕਰਾਂ ਮਾਰ ਕੇ ਮਰੂ। ਘਰ ਦੇ ਕੋਲ ਆਇਆ, ਪਿੰਡ ਤੋਂ 2 ਮੀਲ ਪਹਿਲਾਂ ਹੀ ਪਾਗਲ ਹੋ ਗਿਆ। ਪਾਗਲ ਹੋ ਗਿਆ, ਫਤਿਹ ਸਿੰਘ ਦਾ ਭਰਾ ਸੀ, ਉਹਨੇ ਲਾਹਿਆ ਘੋੜੇ ਤੋਂ, ਘਰ ਲਿਆਂਦਾ, ਕੰਧਾਂ ਨਾਲ ਟੱਕਰਾਂ ਮਾਰੇ, ਪਾਗਲ ਹੋ ਗਿਆ, 1 ਮਹੀਨੇ 'ਚ ਮਰ ਗਿਆ। ਪਰ ਭਾਈ ਮਨੀ ਸਿੰਘ ਨਾਲ ਗਏ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਭਾਈ ਦਇਆ ਸਿੰਘ ਨਾਲ ਗਏ, ਭਾਈ ਧਰਮ ਸਿੰਘ ਨਾਲ ਗਏ, ਭਾਈ ਪਰਮ ਸਿੰਘ ਧਰਮ ਸਿੰਘ ਰੂਪੇ ਕੇ, ਭਾਈ ਰਾਮ ਕੌਰ ਬ੍ਰਹਮ ਗਿਆਨੀ ਬਾਬੇ ਬੁੱਢੇ ਸਾਹਿਬ ਦੀ 7ਵੀਂ ਪੀੜ੍ਹੀ, ਇਹ ਸਾਰੇ ਮਹਾਂਪੁਰਸ਼ ਹਜ਼ੂਰ ਸਾਹਿਬ ਵੱਲ ਨਾਲ ਤੁਰ ਪਏ ਹਨ। ਹਾਂਜੀ,
ਗਏ ਮਨੀ ਸਿੰਘ ਗੈਲ ਤਬ ਸੁਣੋ ਕਥਾ ਅਵਤਾ ਹੈ।
ਮਨੀ ਸਿੰਘ ਨਾਲ ਹੈ, ਬੜੇ ਬੜੇ ਚੰਗੇ ਬ੍ਰਹਮ ਗਿਆਨੀ ਸਿੱਖ ਜਾ ਰਹੇ ਨੇ, ਗੁਰੂ ਦਾ ਹੁਕਮ ਹੈ, ਪਤਾ ਨਹੀਂ ਗੁਰੂ ਨੇ ਕੀ ਕਰਨਾ, ਭਾਣਾ ਮੰਨ ਕੇ ਦੱਖਣ ਦਿਸ਼ਾ ਨੂੰ, ਬੜਾ ਲੰਮਾ ਸਫ਼ਰ ਆ ਹਜ਼ੂਰ ਸਾਹਿਬ। ਅੱਜ ਕੱਲ੍ਹ ਤਾਂ ਆਪਾਂ ਹਵਾਈ ਜਹਾਜ਼ 'ਚ ਫੁਰ ਕਰਕੇ ਚਲੇ ਜਾਂਦੇ ਹਾਂ, ਉਦੋਂ ਜਾਣਾ ਬੜਾ ਔਖਾ ਸੀਗਾ, ਬਹੁਤ ਕਠਿਨ ਸੀਗਾ। ਉਹ ਸਿੰਘ ਤੁਰੇ ਜਾਂਦੇ ਮਹਾਰਾਜ ਦੇ ਨਾਲ। ਹਾਂਜੀ,
ਸ਼ਹਿਰ ਸੁਣਾ ਬਘੌਰ ਇੱਕ ਜਹ ਪਹੁੰਚੇ ਗੁਰਨਾਥ।
ਰਸਤੇ 'ਚ ਇੱਕ ਬਘੌਰ ਸ਼ਹਿਰ ਆਉਂਦਾ, ਜਦੋਂ ਬਘੌਰ ਸ਼ਹਿਰ ਪਹੁੰਚੇ ਨੇ,
ਲੜਿਆ ਤੈ ਇੱਕ ਭੂਮੀਆ ਸ੍ਰੀ ਖਾਲਸੇ ਸਾਥ।
ਬਘੌਰ ਦਾ ਰਾਜਾ ਮਹਾਨੰਦ ਖਾਲਸੇ ਦਾ ਮੁਕਾਬਲਾ ਕਰਨ ਲਈ ਸਾਹਮਣੇ ਆ ਗਿਆ। ਖਾਲਸੇ ਨਾਲ ਜੰਗ ਹੋਇਆ, ਉੱਥੇ ਬਘੌਰ ਦੀ ਲੜਾਈ ਹੋਈ। ਹੁਣ ਵੀ ਉਹ ਜਗ੍ਹਾ ਹੈ, ਗੁਰਦੁਆਰਾ ਬਣਿਆ। ਹਜ਼ੂਰ ਸਾਹਿਬ ਵਾਲੇ ਬਾਬਾ ਜੋਗਿੰਦਰ ਸਿੰਘ ਜੀ, ਮੋਨੀ ਜੀ, ਸੰਤ ਸਿੰਘ ਸਾਹਿਬ ਜੀ ਨੇ ਉੱਥੇ ਗੁਰਦੁਆਰਾ ਬਣਾਇਆ ਸੀ। ਆਲੇ ਦੁਆਲੇ ਵਣਜਾਰਿਆਂ ਦੇ, ਸ਼ਿਕਲੀਗਰਾਂ ਦੇ, ਗਰੀਬ ਸਿੱਖਾਂ ਦੇ ਪਿੰਡ ਹਨ ਉੱਧਰ। ਮਹਾਰਾਜ ਦੀ ਸਿੱਖੀ ਹੁਣ ਬਹੁਤ ਫੈਲੀ ਹੈ। ਉੱਥੇ ਬਘੌਰ ਦੇ ਰਾਜੇ ਨਾਲ ਖਾਲਸੇ ਦਾ ਜੰਗ ਹੋਇਆ। ਹਾਂਜੀ,
ਚੌਪਈ ਭਈ ਜੀਤ ਝਗੜਾ ਮੁੱਕ ਗਿਆ।
ਪਰ ਖਾਲਸੇ ਦੀ ਜਿੱਤ ਹੋ ਗਈ। ਲੜਾਈ ਤਾਂ ਬੜੀ ਡਾਢੀ ਸੀ, ਉੱਥੋਂ ਦਾ ਰਾਜਾ ਸੀ ਉਹ ਸਿੰਘ, ਉੱਥੇ ਪਰਦੇਸੀ ਸਨ। ਪਰਦੇਸੀਆਂ ਦੀ ਇੰਨੀ ਤਾਕਤ ਨਹੀਂ ਹੁੰਦੀ ਜਿੰਨੀ ਉੱਥੋਂ ਦੇ ਰਹਿਣ ਵਾਲਿਆਂ ਦੀ ਹੁੰਦੀ ਹੈ। ਪਰ ਮਹਾਰਾਜ ਦੇ ਨਾਲ ਕਲਗੀਧਰ ਪਾਤਸ਼ਾਹ ਕੇ ਕਿਹੜਾ ਠਹਿਰੇ, ਉਹ ਲੜਾਈ ਸਿੰਘਾਂ ਨੇ ਜਿੱਤ ਲਈ।
ਬਦਤ ਬਿਖਾਦ ਵਿਚੈ ਰੁਕ ਗਿਆ।
ਬੜਾ ਬਿਖਾਦ ਵਧਣਾ ਸੀ, ਪਰ ਵਿੱਚ ਪੈ ਕੇ ਸਿਆਣੇ ਬੰਦਿਆਂ ਨੇ ਰੋਕ ਲਿਆ।
ਬੀਤੀ ਰਹਿਣ ਚੜਿਆ ਦਿਨ ਆ ਕੇ,
ਰਾਤ ਬੀਤ ਗਈ, ਅਗਲਾ ਦਿਨ ਚੜਿਆ। ਹਾਂਜੀ,
ਬੈਠੇ ਗੁਰ ਦੀਵਾਨ ਲਗਾ ਕੇ,
ਮਹਾਰਾਜ ਦਸਵੇਂ ਪਾਤਸ਼ਾਹ ਨੇ ਦੀਵਾਨ ਲਾ ਲਿਆ, ਤੇ ਦੀਵਾਨ ਲਾ ਕੇ ਬੈਠੇ ਬਘੌਰ ਸ਼ਹਿਰ ਦੇ ਵਿੱਚ। ਇਹ ਕਵੀ ਸੈਨਾਪਤੀ ਨੇ ਗੁਰਸੋਭਾ ਗ੍ਰੰਥ ਵਿੱਚ ਬੜੇ ਵਿਸਥਾਰ ਨਾਲ ਇਸ ਲੜਾਈ ਦਾ ਜ਼ਿਕਰ ਕੀਤਾ। ਕਵੀਰਾਜ ਸੰਤੋਖ ਸਿੰਘ ਜੀ ਨੇ ਵੀ, ਹੋਰ ਸਾਰਿਆਂ ਨੇ ਕੀਤਾ। ਇੱਥੇ ਸਿਰਫ ਟੂਕ ਦੀ ਪੁਆਇੰਟ ਗੱਲ ਲਿਖੀ ਹੈ। ਜੇ ਉਹ ਕਦੀ ਲੜਾਈ ਪੜ੍ਹਨੀ ਹੋਵੇ ਤਾਂ ਕਵੀ ਸੈਨਾਪਤੀ ਦਾ ਗੁਰਸੋਭਾ ਗ੍ਰੰਥ ਪੜ੍ਹ ਲਓ, ਜਾਂ ਹੋਰ ਪੁਰਾਣੇ ਜਿਹੜੇ ਪੋਥੀ ਗ੍ਰੰਥ ਨੇ ਉਹਨਾਂ 'ਚ ਪੜ੍ਹ ਸਕਦੇ ਹੋ। ਹਾਂਜੀ,
ਮਨੀ ਸਿੰਘ ਅਤੇ ਆਦਿਕ ਔਰ,
ਭਾਈ ਮਨੀ ਸਿੰਘ ਅਤੇ ਹੋਰ ਸਿਆਣੇ ਸਿੱਖ,
ਬੁੱਢੇ ਕਾ ਸੀ ਰਾਮ ਜੋ ਕੌਰ।
ਬੁੱਢੇ ਕਾ, ਬਾਬਾ ਬੁੱਢਾ ਸਾਹਿਬ ਜੀ ਦੇ ਜਿਹੜੀ ਗੱਦੀ ਦੇ ਉੱਤੇ ਸਨ ਉਸ ਵੇਲੇ, ਬਾਬਾ ਰਾਮ ਕੌਰ ਸਾਹਿਬ ਜੀ, ਭਾਈ ਗੁਰਬਖਸ਼ ਸਿੰਘ ਵੀ ਉਹਨਾਂ ਨੂੰ ਕਹਿੰਦੇ ਆ, ਪਰ ਉਹਨਾਂ ਦਾ ਜਿਹੜਾ ਨਾਮ ਸੀ ਰਾਮ ਕੋਇਰ, ਪ੍ਰਸਿੱਧ ਨਾਮ, ਜਿਹਨਾਂ ਤੋਂ ਇਹ ਕਥਾ ਸਾਰੀ ਗੁਰਪ੍ਰਤਾਪ ਸੂਰਜ ਦੀ ਕਵੀ ਸੰਤੋਖ ਸਿੰਘ ਨੇ ਲਈ ਹੈ ਨਾ, ਇਹ ਰਾਮ ਕੋਇਰ ਜੀ ਨੇ ਸੁਣਾਈ ਹੈ। ਭਾਈ ਰਾਮ ਕੋਇਰ ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ ਨੇ, ਉਹ ਦਸਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਬਿਨਾ ਪ੍ਰਸ਼ਾਦਾ ਨਹੀਂ ਸੀ ਛਕਦੇ, ਦਰਸ਼ਨ ਕਰਕੇ ਫਿਰ ਪ੍ਰਸ਼ਾਦਾ ਛਕਦੇ, ਇਹੋ ਜਿਹਾ ਨਿਯਮ ਸੀ ਉਹਨਾਂ ਦਾ, ਬੜੇ ਮਹਾਂਪੁਰਸ਼ ਬ੍ਰਹਮ ਗਿਆਨੀ। ਭਾਈ ਰਾਮ ਕੋਇਰ ਬਾਬੇ ਬੁੱਢੇ ਸਾਹਿਬ ਦੀ 7ਵੀਂ ਪੀੜ੍ਹੀ ਵਿੱਚੋਂ ਸਨ। ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਿਆਈ ਦਾ ਤਿਲਕ ਉਹਨਾਂ ਦੇ ਹੱਥੋਂ ਮੱਥੇ 'ਤੇ ਹੋਇਆ ਸੀ। ਜੋ ਤਿਲਕ ਹੈ ਨਾ, ਉਹ ਭਾਈ ਰਾਮ ਕੋਇਰ ਜੀ ਨੇ ਮੱਥੇ 'ਤੇ ਦਸਵੇਂ ਪਾਤਸ਼ਾਹ ਦੇ ਸੁਭਾਇਮਾਨ ਕੀਤਾ ਸੀ, ਕਿਉਂਕਿ ਬਾਬੇ ਬੁੱਢੇ ਦੀ ਗੱਦੀ ਜਿਹੜੀ ਸੀ ਉਹ ਚੱਲਦੀ ਆ ਰਹੀ ਸੀ, ਗੁਰਿਆਈ ਗੱਦੀ ਦੇਣ ਦੀ ਰਸਮ ਉਹ ਅਦਾ ਕਰਦੇ ਸਨ। ਹਾਂਜੀ,
ਦੇ ਧੀਰਜ ਗੁਰ ਪਿਛਾਂ ਹਟਾਏ।
ਮਹਾਰਾਜ ਨੇ ਭਾਈ ਮਨੀ ਸਿੰਘ ਨੂੰ ਅਤੇ ਭਾਈ ਰਾਮ ਕੋਇਰ ਨੂੰ ਹੁਕਮ ਦਿੱਤਾ ਕਿ ਤੁਸੀਂ ਵਾਪਸ ਚਲੇ ਜਾਓ, ਅੱਗੇ ਅਸੀਂ ਜਾਣਾ ਦੱਖਣ ਨੂੰ, ਤੁਸੀਂ ਵਾਪਸ ਪੰਜਾਬ ਨੂੰ ਚਲੇ ਜਾਓ। ਹਾਂਜੀ,
ਸ੍ਰੀ ਜਗਦੀਸ਼ ਜਗਤ ਕਹਿ ਰਾਏ।
ਸਾਰੇ ਜਗਤ ਦੇ ਮਾਲਕ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਅਤੇ ਰਾਮ ਕੋਇਰ ਵਰਗੇ ਸਿਆਣੇ ਸਿਆਣੇ ਸਿੱਖ ਵਾਪਸ ਪੰਜਾਬ ਨੂੰ ਤੋਰ ਦਿੱਤੇ। ਹਾਂਜੀ,
ਸੇਵਾ ਹਰੀ ਮਨੀ ਸਿੰਘ ਵੀਰ।
ਭਾਈ ਮਨੀ ਸਿੰਘ ਬਾਰੇ ਭਾਈ ਸੇਵਾ ਸਿੰਘ ਜੀ ਲਿਖਦੇ ਹਨ,
ਪਹੁੰਚੇ ਆਏ ਸੁਦਾਸਰ ਤੀਰ,
ਵਾਪਸ ਫਿਰ ਅੰਮ੍ਰਿਤਸਰ ਆ ਗਏ। ਭਾਈ ਰਾਮ ਕੁਇਰ ਆਪਣੇ ਪਿੰਡ ਆ ਗਏ। ਕਹਿੰਦੇ ਰਾਮ ਕੁਇਰ ਨੇ ਪੁੱਛਿਆ, ਗੁਰੂ ਜੀ ਮੈਂ ਤੁਹਾਡੇ ਦਰਸ਼ਨ ਕੀਤੇ ਬਿਨਾਂ ਪ੍ਰਸ਼ਾਦਾ ਨਹੀਂ ਛਕਦਾ, ਮੈਂ ਹੁਣ ਪਿੰਡ ਜਾਵਾਂਗਾ, ਤੁਸੀਂ ਮੈਨੂੰ ਆਪਣੇ ਤੋਂ ਦੂਰ ਕਰੋਗੇ, ਮੇਰਾ ਜੀਵਨ ਕਿਵੇਂ ਹੋਵੇਗਾ। ਕਲਗੀਧਰ ਕਹਿਣ ਲੱਗੇ, ਰਾਮ ਕੁਇਰ ਜੀ ਸਾਡੀ ਇੱਕ ਮਰਿਆਦਾ ਤੁਸੀਂ ਪਾਲਣਾ ਕਰਿਆ ਜੇ, ਸਾਨੂੰ ਉਸ ਮਰਿਆਦਾ ਵਿੱਚੋਂ ਵੇਖਿਆ ਜੇ। ਭਾਈ ਰਾਮ ਕੁਇਰ ਨੇ ਪੁੱਛਿਆ, ਜੀ ਕਿਹੜੀ ਮਰਿਆਦਾ? ਮਹਾਰਾਜ ਕਹਿੰਦੇ ਸ਼ਿਕਾਰ ਖੇਡਣ ਜਾਇਆ ਕਰਿਆ ਜੇ, ਸ਼ਸਤਰ ਬਸਤਰ ਸਜਾ ਕੇ ਸ਼ਿਕਾਰ ਖੇਡਿਆ ਜੇ, ਸ਼ਿਕਾਰ ਖੇਡਦਿਆਂ ਦੇ ਸਾਡੇ ਦਰਸ਼ਨ ਹੋਇਆ ਕਰਨਗੇ। ਭਾਈ ਰਾਮ ਕੁਇਰ ਜੀ ਜੀਵਨ ਪ੍ਰਯੰਤ ਜਿੰਨਾ ਚਿਰ ਅਖੀਰਲਾ ਸਵਾਸ ਨਹੀਂ, 40 ਸਾਲ 50 ਸਾਲ ਬਾਅਦ ਭਾਈ ਸਾਹਿਬ ਨੇ ਸਰੀਰ ਛੱਡਿਆ ਦਸਵੇਂ ਪਾਤਸ਼ਾਹ ਤੋਂ, 40 ਸਾਲ ਦਾ ਤਾਂ ਸਾਨੂੰ ਹਵਾਲਾ ਮਿਲਦਾ ਉਹਨਾਂ ਦਾ ਕਿ ਕਲਗੀਧਰ ਤੋਂ ਬਾਅਦ ਜਿਉਂਦੇ ਰਹੇ। ਅਖੀਰਲੇ ਸਵਾਸ ਤੱਕ ਭਾਈ ਰਾਮ ਕੁਇਰ ਜੀ ਸ਼ਿਕਾਰ ਖੇਡਣਾ ਨਹੀਂ ਛੱਡਿਆ। ਅਤੇ ਜਦੋਂ ਸਿੰਘ ਆਏ ਹਜ਼ੂਰ ਸਾਹਿਬ ਤੋਂ ਬੈਰਾਗੀ ਹੋ ਕੇ, ਮਹਾਰਾਜ ਦਸਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ, ਸਾਹਿਬ ਸਿੰਘ ਲਿਖਾਰੀ ਹੋਰ ਕਈ ਸਿੰਘ ਕਹਿੰਦੇ, ਭਾਈ ਸਾਹਿਬ ਜੀ ਤੁਹਾਨੂੰ ਮਹਾਰਾਜ ਦਰਸ਼ਨ ਦਿੰਦੇ ਆ, ਸਾਨੂੰ ਵੀ ਨਾਲ ਲੈ ਚੱਲਿਆ ਕਰੋ, ਸ਼ਿਕਾਰ ਖੇਡਦੇ ਦਰਸ਼ਨ ਹੋਇਆ ਕਰਨ। ਕਹਿਣ ਲੱਗੇ, ਖਾਲਸਾ ਜੀ ਉਹ ਅਵਸਥਾ ਸਾਡੀ ਹੈ, ਤੁਹਾਡੀ ਨਹੀਂ ਬਣਨੀ। ਤੁਸੀਂ ਇੱਦਾਂ ਕਰੋ, ਤੁਸੀਂ ਕਥਾ ਸੁਣਿਆ ਕਰੋ, ਕਥਾ 'ਚੋਂ ਦਰਸ਼ਨ ਹੋਇਆ ਕਰਨਗੇ। ਭਾਈ ਰਾਮ ਕੁਇਰ ਜੀ ਵੀ ਕਥਾ ਸੁਣਾਉਂਦੇ ਰਹੇ, ਦਸਾਂ ਪਾਤਸ਼ਾਹੀਆਂ ਦੀ ਸਿੰਘ ਕਥਾ ਸੁਣਦੇ ਰਹੇ ਅਤੇ ਲਿਖਦੇ ਰਹੇ। 500 ਸਾਖੀਆਂ ਦੀਆਂ ਪੋਥੀਆਂ ਬਣੀਆਂ ਸੀ, ਜਿਹੜਿਆਂ ਵਿੱਚੋਂ 100 ਸਾਖੀ ਸਾਡੇ ਕੋਲ ਹੈ, ਬਾਕੀ 4 ਜਿਹੜੀਆਂ ਕਿਤੇ ਜੰਗਾਂ ਯੁੱਧਾਂ ਦੇ ਸਮੇਂ ਜਾਂ ਪਤਾ ਨਹੀਂ ਕਿਹੜੇ ਕਾਰਨ ਬਣੇ ਪਿਛਲੇ ਇਤਿਹਾਸ, ਉਹ ਸਾਡੇ ਤੋਂ ਗੁੰਮ ਗਏ। ਪਰ ਕਵੀ ਸੰਤੋਖ ਸਿੰਘ ਜੀ ਨੇ ਉਹ ਸਾਰੀ ਕਥਾ ਜਿਹੜੀ ਆਪਣੇ ਗ੍ਰੰਥ ਵਿੱਚ, ਉਹ ਕਵਿਤਾ ਕਾਵਿ ਦੇ ਵਿੱਚ ਅਨੁਵਾਦ ਕਰ ਦਿੱਤੀ, ਤਾਂ ਸਾਡੇ ਕੋਲ ਪਹੁੰਚੀ ਹੈ। ਸੋ ਉਹ ਰਾਮ ਕੁਇਰ ਬਾਬੇ ਬੁੱਢੇ ਸਾਹਿਬ ਦੀ ਅੰਸ਼ ਬੰਸ਼ ਅਤੇ ਭਾਈ ਮਨੀ ਸਿੰਘ ਜੀ ਨੂੰ ਬਘੌਰ ਤੋਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਵਾਪਸ ਕਰ ਦਿੱਤਾ।
ਦੋਹਰਾ ਦੱਖਣ ਦਿਸ ਸਤਿਗੁਰ ਗਏ ਸੰਗਤ ਭਈ ਉਦਾਸ।
ਮਹਾਰਾਜ ਦੱਖਣ ਦਿਸ਼ਾ ਵੱਲ ਹਜ਼ੂਰ ਸਾਹਿਬ ਜਾ ਪਹੁੰਚੇ, ਗੋਦਾਵਰੀ ਦੇ ਕੰਢੇ 'ਤੇ। ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਇਹ ਮਹਾਰਾਜ ਦਾ ਸਤਯੁਗ ਦਾ ਤਪ ਸਥਾਨ ਸੀ ਪੁਰਾਤਨ, ਜਾ ਕੇ ਮਹਾਰਾਜ ਨੇ ਤੀਰ ਮਾਰ ਕੇ ਪ੍ਰਗਟ ਕਰ ਲਿਆ ਹਜ਼ੂਰ ਸਾਹਿਬ, ਅਤੇ ਉੱਥੇ ਮਹਾਰਾਜ ਜੋਤੀ ਜੋਤ ਸਮਾਏ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਕੇ ਬਚਨ ਕੀਤਾ, ਆ ਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਮਹਾਰਾਜ ਕੱਤਕ ਸੁਦੀ ਪੂਰਨਮਾਸ਼ੀ ਸੰਮਤ 1765 ਬਿਕਰਮੀ ਅਤੇ 1708 ਈਸਵੀ ਨੂੰ ਹਜ਼ੂਰ ਸਾਹਿਬ ਦੀ ਧਰਤੀ 'ਤੇ ਦਸਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ। ਪਿੱਛੇ ਗੁਰੂ ਦੀਆਂ ਸੰਗਤਾਂ ਉਦਾਸ ਹੋ ਗਈਆਂ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ, ਹੁਣ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਬਹਿ ਚੱਲੈ ਜੀਉ। ਸਿੰਘਾਂ ਦਾ ਬੈਰਾਗ ਦਸ਼ਾ ਵਿੱਚ ਉਹ ਜੋ ਹਾਲ ਹੋਇਆ ਸੀ ਨਾ ਉਸ ਵੇਲੇ, ਉਹ ਕਵੀ ਜੀ ਲਿਖ ਰਹੇ ਹਨ ਜੀ।
ਧੀਰਜ ਦੇਵੈ ਮਨੀ ਸਿੰਘ ਰਚ ਸਾਖੀਆਂ ਖਾਸ।
ਉਸ ਵੇਲੇ ਅੰਮ੍ਰਿਤਸਰ ਵਿੱਚ ਭਾਈ ਮਨੀ ਸਿੰਘ ਅਤੇ ਰਮਦਾਸ ਪਿੰਡ ਵਿੱਚ ਭਾਈ ਰਾਮ ਕੁਇਰ ਸਾਖੀਆਂ ਸੁਣਾ ਸੁਣਾ ਕੇ ਸਿੰਘਾਂ ਨੂੰ ਧੀਰਜ ਦਿੰਦੇ, ਭਾਈ ਗੁਰੂ ਨੂੰ ਆਪਣੇ ਨਾਲ ਹੀ ਸਮਝੋ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਇਸ ਤਰ੍ਹਾਂ ਭਾਈ ਮਨੀ ਸਿੰਘ ਨੇ ਖਾਲਸੇ ਦਾ ਹੌਂਸਲਾ ਬਣਾ ਕੇ ਰੱਖਿਆ। ਔਖੇ ਸਮੇਂ ਵਿੱਚ ਭਾਈ ਮਨੀ ਸਿੰਘ ਨੇ ਪੰਥ ਦੀ ਬੜੀ ਵੱਡੀ ਤਗੜੀ ਅਗਵਾਈ ਕੀਤੀ। ਹਾਂਜੀ,
ਇਸੀ ਤਰ੍ਹਾਂ ਬੀਤਤ ਭੈ 2.5 ਕੋ ਬਰਖ ਥੀ ਆਨ।
ਦਸਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਣ ਤੋਂ 2.5 ਸਾਲ ਪਿੱਛੇ ਹੋਰ ਬੀਤ ਗਏ। 1708 ਵਿੱਚ ਮਹਾਰਾਜ ਜੋਤੀ ਜੋਤ ਸਮਾਏ ਅਤੇ 1710 ਤੱਕ ਦਾ ਸਮਾਂ ਬਾਬੇ ਬੰਦੇ ਬਹਾਦਰ ਨੇ ਪੰਜਾਬ ਵੱਲ ਆਉਣਾ ਕੀਤਾ ਅਤੇ ਆ ਕੇ ਸਰਹੰਦ ਪਹਿਲਾਂ ਸਭ ਤੋਂ ਜਿਹੜੇ ਛੋਟੇ ਛੋਟੇ ਠਾਣੇ ਸੀ ਨਾ, ਕਪੂਰੀ, ਸਡੋਹਰਾ ਅਤੇ ਮੁਸਤਫਾਬਾਦ, ਅੰਬਾਲਾ, ਬਨੂੜ, ਛੱਤ ਅਤੇ ਸਮਾਣਾ ਇਹ ਸਾਰੇ ਸੋਧ ਲਏ। ਅਤੇ ਫਿਰ ਵੱਡਾ ਕਿਲਾ ਸੀ ਤੁਰਕਾਂ ਦਾ ਸਰਹੰਦ, ਮਈ ਦੇ ਮਹੀਨੇ ਸਰਹੰਦ ਵੀ ਫਤਿਹ ਕਰ ਲਿਆ। ਹਾਂਜੀ,
ਵੈਸਾਖੀ ਕੇ ਦਿਵਸ ਪੈ ਸੰਗਤ ਜੁੜੀ ਮਹਾਨ।
ਇੱਧਰ ਸਾਧ ਸੰਗਤ ਜੀ, ਬਾਬੇ ਬੰਦੇ ਬਹਾਦਰ ਨੇ ਸੁਹਾਗਾ ਫੇਰਿਆ, ਭਾਈ ਮਨੀ ਸਿੰਘ ਨੇ ਮਾਝੇ ਦੇ ਸਿੰਘਾਂ ਨੂੰ ਤਿਆਰ ਕਰ ਕਰਕੇ ਨਾ ਜਥਾ ਬਣਾਇਆ ਅਤੇ ਬਾਬੇ ਦੀਪ ਸਿੰਘ ਨੂੰ ਦੇ ਕੇ ਉਹ ਸਾਰੀ ਫੌਜ ਭੇਜੀ ਸਰਹੰਦ ਦੀ ਲੜਾਈ ਵਾਸਤੇ, ਜਿਹੜੇ ਰੋਪੜ ਦੇ ਲਾਗੇ ਆ ਕੇ ਮਲੇਰਕੋਟਲੇ ਵਾਲਿਆਂ ਨੇ ਰੋਕ ਲਏ ਸੀਗੇ। ਖਵਾਜ਼ਾ ਮਹਿਮੂਦ ਅਲੀ ਜਿਹੜਾ ਦਸਵੇਂ ਪਾਤਸ਼ਾਹ ਤੋਂ ਚਮਕੌਰ ਦੀ ਜੰਗ 'ਚ ਬਚ ਗਿਆ ਸੀ ਨਾ ਤੀਰ ਤੋਂ ਲੁੱਕ ਕੇ ਦੀਵਾਰ ਦੇ ਓਹਲੇ, ਉੱਥੇ ਫਿਰ ਸਾਧ ਸੰਗਤ ਜੀ ਸਿੰਘਾਂ ਦੇ ਹੱਥੋਂ ਰੋਪੜ ਮਾਰਿਆ ਗਿਆ, ਮਾਝੇ ਦੇ ਸਿੰਘਾਂ ਨੇ ਮਾਰਿਆ ਉਹਨੂੰ। ਅਤੇ ਫਿਰ ਇੱਧਰੋਂ ਮਾਲਵੇ ਦੇ, ਦੁਆਬੇ ਦੇ ਸਾਰੇ ਸਿੰਘਾਂ ਨੇ ਇਕੱਠੇ ਹੋ ਕੇ ਚੱਪੜਚਿੜੀ ਦੇ ਮੈਦਾਨ ਵਿੱਚ ਸੂਬਾ ਵਜ਼ੀਰ ਖਾਂ ਮਾਰ ਦਿੱਤਾ, ਸਰਹੰਦ ਫਤਿਹ ਹੋ ਗਈ। ਉੱਧਰੋਂ ਵਿਸਾਖੀ ਦਾ ਮੇਲਾ ਸ੍ਰੀ ਅੰਮ੍ਰਿਤਸਰ ਵਿੱਚ ਭਾਈ ਮਨੀ ਸਿੰਘ ਨੇ ਲਵਾਇਆ ਫਿਰ। ਹਾਂਜੀ,
ਕਬਿੱਤ ਕਰਨ ਦੀਦਾਰ ਆਇਆ ਸੰਗਤ ਵਿਸਾਏ ਤੈਸੀ।
ਹਾਂ, ਅੰਮ੍ਰਿਤਸਰ ਵਿਸੋਖੇ ਵਿਸਾਖੀ ਦੇ ਉੱਤੇ ਸੰਗਤਾਂ ਖੁਸ਼ੀ ਨਾਲ ਦਰਸ਼ਨ ਕਰਨ ਆਈਆਂ, ਵੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਸਰਹੰਦ ਫਤਿਹ ਹੋ ਗਈ। ਸਰਹੰਦ ਜਿਹੜੀ ਸੀ ਇਹ ਸਿੱਖਾਂ ਦੇ ਅੱਖਾਂ 'ਚ ਬੜੀ ਰੜਕਦੀ ਸੀ, ਜਿੱਥੇ ਸਾਹਿਬਜ਼ਾਦੇ ਨੀਹਾਂ 'ਚ ਚਿਣ ਕੇ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਸ਼ਹੀਦ ਕੀਤੇ ਗਏ ਸੀ, ਉਹ ਦਰਦ ਸਿੱਖਾਂ ਨੂੰ ਭੁੱਲਦਾ ਨਹੀਂ ਸੀ। ਨਾ ਦਿਨੇ ਚੈਨ ਆਉਂਦਾ ਸੀ, ਨਾ ਰਾਤੀ, ਨਾ ਸਿੱਖ ਨਾ ਸਿੱਖਣੀਆਂ ਉਹ ਸੁੱਖ ਦੀ ਨੀਂਦ ਨਹੀਂ ਸੀ ਸੌਂਦੇ, ਪਰ ਸੂਬੇ ਨੂੰ ਮਾਰ ਕੇ ਥੋੜ੍ਹਾ ਜਿਹਾ ਸਕੂਨ ਮਿਲਿਆ, ਮਨ ਨੂੰ ਠੰਡ ਪਈ ਕਿ ਵੈਰੀਆਂ ਤੋਂ ਬਦਲਾ ਲੈ ਲਿਆ। ਅਤੇ ਅੰਮ੍ਰਿਤਸਰ ਮੇਲਾ ਲੱਗਾ ਵਿਸਾਖੀ ਦਾ। ਹਾਂਜੀ,
ਮਨੀ ਸਿੰਘ ਵੀਰ ਕੰਮ ਕੀਤਾ ਸੀ ਸਧਾਈ ਦਾ।
ਭਾਈ ਮਨੀ ਸਿੰਘ ਨੇ ਉੱਧਰ ਮਾਝੇ 'ਚ ਸੋਧ ਸਧਾਈਆ ਬੜਾ ਕੀਤਾ, ਸਿੰਘ ਤਿਆਰ ਬਰ ਤਿਆਰ ਕੀਤੇ, ਰਹਿਤ ਬਹਿਤ 'ਚ ਪੱਕੇ ਕੀਤੇ।
ਮੀਣੀਆਂ 'ਚੋਂ ਮੁਖੀ ਇੱਕ ਚੂਹੜ ਮੱਲ ਖੱਤਰੀ ਸੀ।
ਸਾਧ ਸੰਗਤ ਜੀ, ਉਹਨਾਂ ਦਿਨਾਂ ਵਿੱਚ ਅੰਮ੍ਰਿਤਸਰ 'ਚ ਮੀਣੇ ਨਾਲ ਰਹਿੰਦੇ ਸੀ, ਮੀਣਿਆਂ ਵਿੱਚੋਂ ਇੱਕ ਚੂਹੜ ਮੱਲ ਸੀਗਾ ਜਿਹੜਾ ਬਾਬੇ ਨਿਰੰਜਨ ਰਾਏ ਵੱਲੋਂ ਇੱਥੇ ਰਹਿੰਦਾ ਸੀ।
ਨਿਰੰਜਨੀ ਦੇ ਵੱਲੋਂ ਕੰਮ ਕਰੇ ਗੁਰਿਆਈ ਦਾ।
ਬਾਬਾ ਨਿਰੰਜਨ ਰਾਏ ਜਿਹੜਾ ਬਾਬੇ ਪ੍ਰਿਥੀ ਚੰਦ ਦਾ ਪੜਪੋਤਰਾ ਸੀਗਾ, ਯਾਨੀ ਗੁਰੂ ਅਰਜਨ ਦੇਵ ਦੇ ਪੜਪੋਤਰੇ ਗੁਰੂ ਗੋਬਿੰਦ ਸਿੰਘ ਜੀ ਸਨ, ਬਾਬੇ ਪ੍ਰਿਥੀ ਚੰਦ ਦਾ ਪੋਤਰਾ ਨਿਰੰਜਨ ਰਾਏ ਸੀ। ਇਹ ਭਰਾ ਲੱਗਦਾ ਸੀ ਦਸਵੇਂ ਪਾਤਸ਼ਾਹ ਦਾ ਸ਼ਰੀਕੇ 'ਚੋਂ, ਪਰ ਇਹ ਮੀਣੇ ਸਾਰੇ ਅੰਮ੍ਰਿਤਸਰ ਬੈਠੇ 100 ਸਾਲ ਤੋਂ। ਉਹਦੇ ਵੱਲੋਂ ਇੱਕ ਚੂੜ ਮਾਲ ਖੱਤਰੀ ਬਾਬਾ ਨਿਰੰਜਨ ਰਾਏ 'ਤੇ ਚਲਾ ਗਿਆ ਘਰਾਂ 'ਚੋਂ, ਪਿੱਛੇ ਛੱਡ ਗਿਆ ਚੂੜ ਮੱਲ ਨੂੰ, ਉਹ ਪੁਆੜੇ ਦੀ ਜੜ ਸੀਗਾ। ਅਤੇ ਜਿਹੜਾ ਚੂੜ ਮੱਲ ਸੀ ਉਸ ਭਾਈ ਮਨੀ ਸਿੰਘ ਦੇ ਪੈਰ ਨਹੀਂ ਸੀ ਲੱਗਣ ਦਿੰਦਾ, ਪਰੇਸ਼ਾਨ ਕਰਦਾ ਸੀ ਸਿੰਘਾਂ ਨੂੰ ਵੇਖ ਕੇ, ਅੰਦਰੋਂ ਅੰਦਰੀ ਤੰਗ ਹੁੰਦਾ, ਪੇਸ਼ ਵੀ ਨਹੀਂ ਸੀ ਜਾਂਦੀ ਉਹਦੀ, ਪਰ ਜਿੰਨਾ ਕੁ ਜ਼ੋਰ ਲੱਗਦਾ ਸੀ ਉਹ ਕੰਮ ਭੈੜੇ ਹੀ ਕਰਦਾ ਸੀ। ਹਾਂਜੀ,
ਹੰਕਾਰਿਆ ਧਿਕਾਰਿਆ ਅਤੇ ਦੇਖੀ ਗੁਰੂ ਘਰ ਦਾ ਸੀ।
ਹੰਕਾਰਿਆ ਧਿਕਾਰਿਆ ਅਤੇ ਦੁਖੀ ਗੁਰੂ ਘਰ ਦਾ ਸੀ, ਗੁਰੂ ਘਰ ਦਾ ਦੁਖੀ ਸੀ, ਦੁਸ਼ਟ ਸੀ।
ਸੰਗਤ 'ਚ ਬੈਠ ਕੰਮ ਕਰੇ ਬੁਰੇ ਆਈ ਦਾ।
ਸੰਗਤ 'ਚ ਬਹਿ ਕੇ ਬੁਰੇ ਕੰਮ ਕਰ, ਸੰਗਤ 'ਚ ਆਉਣਾ ਉਹਨੇ ਕਦੀ ਕਥਾ ਕੀਰਤਨ ਨਹੀਂ ਸੁਣਨੀ, ਉਹਨੇ ਔਗਣੀ ਵੇਖੀ ਜਾਣੇ। ਸਾਡੇ ਵਿੱਚ ਵੀ ਸਾਧ ਸੰਗਤ ਜੀ ਮਾੜੀ ਆਦਤ ਆ ਗਈ ਹੈ, ਅਸੀਂ ਗੁਰਦੁਆਰਿਆਂ ਵਿੱਚ ਆ ਕੇ ਪਰਮੇਸ਼ਰ ਦਾ, ਗੁਰੂਆਂ ਦਾ, ਸ਼ਹੀਦਾਂ ਦਾ, ਸੰਤਾਂ ਮਹਾਂਪੁਰਸ਼ਾਂ ਦਾ ਇਤਿਹਾਸ ਨਹੀਂ ਸੁਣਦੇ, ਗੁਰੂ ਦੀ ਬਾਣੀ ਨਹੀਂ ਸੁਣਦੇ, ਕਥਾ ਨਹੀਂ ਸੁਣਦੇ, ਮੇਖ ਮੀਨ ਵੀ ਫਲਾਣਾ ਕੀ ਕਰ ਰਿਹਾ, ਉਹ ਫਲਾਣੇ ਨੇ ਪੱਗ ਕਿੱਦਾਂ ਦੀ ਬੰਨ੍ਹੀ ਹੈ, ਫਲਾਣੇ ਨੇ ਕੜਾ ਕਿਹੜੇ ਹੱਥ 'ਚ ਪਾਇਆ, ਫਲਾਣਾ ਕਰਦਾ ਕੀ ਹੈ, ਇੱਕ ਦੂਜੀ ਦੇ ਬਸ ਕਿੰਤੂ ਪਰੰਤੂ ਕਰਕੇ, ਜਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਕੀ ਹੋ ਰਿਹਾ, ਆਪਾਂ ਆਪਣਾ ਟਾਈਮ ਖਰਾਬ ਕਰ ਲੈਂਦੇ ਹਾਂ, ਇਹ ਚੰਗੀ ਗੱਲ ਨਹੀਂ। ਇੱਥੇ ਆ ਕੇ ਤਾਂ ਰੱਬ ਨਾਲ ਜੁੜਨਾ ਹੈ, ਇੱਥੇ ਆ ਕੇ ਝਗੜਿਆਂ 'ਚ ਪੈਣਾ ਆਪਾਂ, ਤੋ ਸੰਗਤ ਦੇ ਵਿੱਚ ਕੰਮ ਕਰੇ ਖੋਟਿਆਈ ਦਾ। ਸੰਗਤ 'ਚ ਬਹਿ ਕੇ ਵੀ ਨਾ ਉਹ ਖੋਟਿਆਈ ਕੰਮ ਕਰਦਾ ਸੀ, ਲੜਾਈ ਪਵਾ ਕੇ ਰੱਖਦਾ ਸੀ। ਹਾਂਜੀ,
ਸੇਵਾ ਹਰੀ ਬੜਾ ਪੂਤ ਚੂੜਦਾ ਸੀ ਰਾਮੂ ਮੱਲ।
ਉਹਦੇ ਦੋ ਪੁੱਤਰ ਸੀਗੇ, ਇੱਕ ਸੀ ਰਾਮੂ, ਇੱਕ ਸੀ ਮੋਹਕਮ ਸਿੰਘ, ਦੋ ਪੁੱਤਰ ਸੀ ਚੂੜ ਮੱਲ ਦੇ। ਹਾਂਜੀ,
ਬਾਪ ਗੈਲੋਂ ਵੱਧ ਕੰਮ ਕਰੇ ਖੁੱਟੇ ਆਈ ਦਾ।
ਚੂੜ ਮੱਲ ਦਾ ਪੁੱਤਰ ਰਾਮੂ ਮੱਲ ਪਿਓ ਨਾਲੋਂ ਵੀ 10 ਕਦਮ ਅੱਗੇ ਸੀਗਾ, ਉਹ ਪਿਓ ਨਾਲੋਂ ਵੀ ਵੱਧ ਕੇ ਖੋਟਾ ਸੀਗਾ। ਹਾਂਜੀ,
ਦੋਹਰਾ ਮੋਹਕਮ ਸਿੰਘ ਤੇ ਰਾਮੂ ਮੱਲ ਉੱਭੇ ਚੂੜ ਕੇ ਪੂਤ।
ਦੋ ਪੁੱਤਰ ਸੀ ਚੂੜ ਮੱਲ ਦੇ, ਇੱਕ ਦਾ ਨਾਂ ਸੀ ਮੋਹਕਮ ਸਿੰਘ, ਇੱਕ ਦਾ ਨਾਂ ਸੀ ਰਾਮੂ ਮੱਲ। ਹਾਂਜੀ,
ਮੋਹਕਮ ਸਿੰਘ ਸੀ ਪਹੁਲੀਆ, ਰਾਮੂ ਮੱਲ ਸੀ ਊਤ।
ਕਹਿੰਦੇ ਮੋਹਕਮ ਸਿੰਘ ਸੀ ਪਹੁਲੀਆ, ਮੋਹਕਮ ਸਿੰਘ ਨੇ ਤੇ ਖੰਡੇ ਦਾ ਅੰਮ੍ਰਿਤ ਭਾਈ ਮਨੀ ਸਿੰਘ ਤੋਂ ਛਕ ਲਿਆ, ਉਹਨੂੰ ਸਿੱਖੀ ਚੰਗੀ ਲੱਗੀ, ਉਹ ਗੁਰੂ ਵਾਲਾ ਬਣ ਗਿਆ। ਤੇ ਰਾਮੂ ਮੱਲ ਆਪਣੇ ਪਿਓ ਵੱਲ ਰਹਿੰਦਾ ਸੀ ਤੇ ਉਹ ਊਤ ਹੀ ਕੰਮ ਪੁੱਠਾ ਹੀ ਕੰਮ ਕਰਦਾ ਸੀਗਾ। ਹਾਂਜੀ,
ਰਾਮੂ ਸੀ ਕੱਛ ਸਿੰਘਾਂ ਨੇ ਮੰਗੇ ਤੂਤ ਸੀ ਮੋਲ।
ਉੱਥੇ ਮੇਲਾ ਲੱਗਾ ਸੀ, ਸੰਗਤ ਆਈ ਹੋਈ ਸੀ, ਕੋਈ ਸਿੰਘ ਬਾਹਰੋਂ ਆਏ, ਵਿਚਾਰਿਆਂ ਨੂੰ ਪਤਾ ਨਹੀਂ ਸੀ ਵੀ ਰਾਮੂ ਕਿੱਦਾਂ ਦਾ। ਰਾਮੂ ਦੇ ਉੱਥੇ ਕੋਈ ਖੇਤ ਸੀਗੇ ਤੂਤਾਂ ਦੇ। ਪੰਜਾਬ ਦੇ ਵਿੱਚ ਇੱਕ ਬੂਟਾ ਹੁੰਦਾ ਜਿਹੜੇ ਬਜ਼ੁਰਗ ਨੂੰ ਪਤਾ, ਤੂਤਾਂ ਦਾ ਬੂਟਾ, ਉਹਨੂੰ ਸ਼ਹਿਤੂਤ ਵੀ ਕਹਿੰਦੇ ਨੇ। ਮਿੱਠੇ ਮਿੱਠੇ ਤੂਤ ਲੱਗਦੇ ਆ, ਜਿਵੇਂ ਇੱਥੇ ਆ ਤੁਸੀਂ ਦੇਖਿਆ ਨਾ ਉਹ ਬਲੈਕਬੇਰੀ ਜੀ ਹੁੰਦੀ ਹੈ, ਉੱਥੇ ਉਹ ਲੰਮੇ ਲੰਮੇ ਉਸੇ ਤਰ੍ਹਾਂ ਦੇ ਹੁੰਦੇ ਆ ਅਤੇ ਬੜੇ ਮਿੱਠੇ ਹੁੰਦੇ ਆ ਤੂਤ, ਸ਼ਹਿਤੂਤ। ਉਹ ਸ਼ਹਿਤੂਤ ਸੀਗੇ, ਉਹਦੇ ਬਾਗ ਜਿਹਾ ਲਾਇਆ ਸੀ ਤੂਤਾਂ ਦਾ, ਕੋਈ ਇੰਨੀ ਮਹਿੰਗਾ ਸੌਦਾ ਵੀ ਕੋਈ ਨਹੀਂ ਸੀਗਾ। ਕਿਸੇ ਸਿੰਘਾਂ ਨੇ, ਦੋ ਚਾਰ ਸਿੰਘਾਂ ਨੇ ਨਾ ਰਾਮੂ ਨੂੰ ਆਖਿਆ ਕਿ ਭਾਈ ਆਹ ਥੋੜ੍ਹੇ ਜਿਹੇ ਤੂਤ ਖਾਣ ਨੂੰ ਦੇ ਦੇ ਸਾਨੂੰ। ਹਾਂਜੀ,
ਕਹਿੰਦਾ ਮੈਂ ਨਹੀਂ ਦੇਵਣੋ, ਬੋਲਿਆ ਬੋਲ ਕਬੋਲ।
ਅੱਗੋਂ ਰਾਮੂ ਨਾ ਤਾਂ ਉਹਨੇ ਕੀਤੀ, ਕਹਿੰਦਾ ਮੈਂ ਨਹੀਂ ਦੇਣੇ, ਪਰ ਇੱਥੇ ਹੀ ਬਸ ਨਹੀਂ, ਪੁੱਠਾ ਬੋਲਣ ਲੱਗ ਪਿਆ। ਹਾਂਜੀ,
ਸਵਈਆ ਕਹਾਂ ਗਿਆ ਗੁਰੂ ਛੋਰ ਤੁਸਾਂ ਕੂ।
ਅੱਗੋਂ ਕਹਿੰਦਾ ਓਏ ਸਿੱਖੜਿਓ, ਤੁਹਾਡਾ ਗੁਰੂ ਕਿੱਥੇ ਗਿਆ? ਕਹਿੰਦਾ ਕਿੱਥੇ ਗਿਆ, ਚ ਉਹਦੇ ਕੋਲੋਂ ਮੰਗ ਲਓ ਨਾ ਤੂਤ, ਜਿਹੜਾ ਤੁਹਾਡਾ ਗੁਰੂ ਸੀ ਅਨੰਦਪੁਰ ਵਾਲਾ। ਹਾਂਜੀ,
ਕਲਗੀਆਂ ਵਾਲਾ ਕਹੋ ਜਿਹਨੂੰ ਆ ਕੇ,
ਜਿਹਨੂੰ ਤੁਸੀਂ ਕਹਿੰਦੇ ਕਲਗੀਆਂ ਵਾਲਾ, ਦਸ਼ਮੇ ਪਾਤਸ਼ਾਹ ਬੜੇ ਉਹਦੇ ਤੁਸੀਂ ਸੋਹਲੇ ਗਾਉਂਦੇ ਹੋ, ਕਿੱਥੇ ਗਿਆ ਹੈ ਉਹ? ਹਾਂਜੀ,
ਬੋਲੇ ਉਸ ਦਸ਼ਮੇਸ਼ ਗੁਰੂ ਤਮ ਚਲਾ।
ਤੁਸੀਂ ਉਹਨੂੰ ਬੋਲੋ ਉਸ ਦਸ਼ਮੇਸ਼ ਗੁਰੂ ਤੁਮ, ਤੁਸੀਂ ਉਹਨੂੰ ਦਸਵੇਂ ਪਾਤਸ਼ਾਹ ਕਹਿੰਦੇ ਹੋ, ਦਸ਼ਮੇਸ਼ ਪਿਤਾ ਕਹਿੰਦੇ ਹੋ, ਕਲਗੀਆਂ ਵਾਲਾ ਕਹਿੰਦੇ ਹੋ, ਕਲਗੀ ਧਰ ਕਹਿੰਦੇ ਹੋ, ਕਿੱਥੇ ਗਿਆ ਉਹ? ਹਾਂਜੀ,
ਚਲਾ ਗਿਆ ਘਰ ਬਾਰ ਲੁਟਾ ਕੇ,
ਉਹਦੇ ਘਰ ਬਾਰ ਲੁਟਾ ਕੇ ਚਲਾ ਗਿਆ, ਆਪਣਾ ਪਰਿਵਾਰ ਸਾਰਾ ਕੁਝ ਅਨੰਦਪੁਰ ਸਾਹਿਬ ਉਹਦਾ ਉੱਜੜ ਗਿਆ। ਹਾਂਜੀ,
ਜਿਹਨੂੰ ਕਹੋ ਸਭ ਥਾਈਂ ਸਹਾਇਕ,
ਜਿਹੜੇ ਨੂੰ ਗੁਰੂ ਨੂੰ ਤੁਸੀਂ ਕਹਿੰਦੇ ਹੋ ਹਰ ਜਗ੍ਹਾ 'ਤੇ ਸਹਾਈ ਹੈ, ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ, ਜਿਹਨੂੰ ਤੁਸੀਂ ਕਹਿੰਦੇ ਹੋ ਹਰ ਵੇਲੇ ਤੁਹਾਡੇ ਨਾਲ ਹੈ, ਤੁਹਾਡਾ ਮਦਦਗਾਰ ਹੈ, ਕਲਗੀਆਂ ਵਾਲਾ ਪਿਤਾ ਤੁਹਾਡਾ। ਹਾਂਜੀ,
ਚਾਰੇ ਗਿਆ ਪੁੱਤ ਥੀ ਮਰਵਾ ਕੇ,
ਉਹਦੇ ਆਪਣੇ ਚਾਰੇ ਪੁੱਤਰ ਮਰਵਾ ਕੇ ਚਲਾ ਗਿਆ, ਉਹਦੇ ਆਪਣੇ ਬੱਚੇ ਵੀ ਨਹੀਂ ਬਚਾ ਸਕਿਆ, ਉਹਦੇ ਆਪਣੀ ਕੁੱਲ ਨਹੀਂ ਬਚਾ ਸਕਿਆ, ਤੁਹਾਨੂੰ ਕੀ ਬਚਾਏਗਾ ਉਹ? ਹਾਂਜੀ,
ਸੇਵਾ ਹਰੀ ਨਹੀਂ ਦੇਵਣੋ ਤੂਤ ਮੈਂ,
ਜਾਓ ਮੈਂ ਨਹੀਂ ਤੁਹਾਨੂੰ ਤੂਤ ਦਿੰਦਾ, ਮੈਂ ਨਹੀਂ ਮੰਨਦਾ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਨੂੰ, ਮੈਂ ਤੁਹਾਨੂੰ ਤੂਤ ਨਹੀਂ ਦੇਣੇ।
ਭਾਵੇਂ ਲਿਆਵੋ ਸਿੰਘ ਮੋਹਕਮ ਜਾ ਕੇ,
ਭਾਵੇਂ ਮੇਰੇ ਭਰਾ ਮੋਹਕਮ ਸਿੰਘ ਨੂੰ ਵੀ ਲੈ ਆਓ ਨਾ ਤੁਸੀਂ, ਮੈਂ ਉਹਦਾ ਵੀ ਲਿਹਾਜ਼ ਨਹੀਂ ਕਰਨਾ, ਉਹ ਵੀ ਤੁਹਾਡੇ ਨਾਲ ਰਲਿਆ ਹੋਇਆ। ਯਾਨੀ ਉਹਨੇ ਸਾਫ਼ ਜਵਾਬ ਦਿੱਤਾ, ਪਰ ਜਵਾਬ ਭੈੜੇ ਢੰਗ ਨਾਲ ਦਿੱਤਾ, ਗੱਲ ਵੀ ਕੁਛ ਨਹੀਂ ਸੀ, ਐਵੇਂ ਨਿਗੂਣੀ ਜਿਹੀ ਗੱਲ ਸੀਗੀ। ਹੁਣ ਚਾਰ ਆਨੇ ਦੇ ਤੂਤ ਸੀਗੇ, ਸਿੰਘਾਂ ਨੇ ਤਾਂ ਉੱਦਾਂ ਹੀ ਸੁਭਾਵਕ ਬਾਹਰੋਂ ਆਏ ਸਿੰਘਾਂ ਨੇ ਮੰਗ ਲਏ ਵੀ ਭਾਈ ਤੂੰ ਸਾਨੂੰ ਆ ਤੂਤ ਦੇ ਦੇ, ਛਕਣ ਨੂੰ ਪੈਸੇ ਲੈ ਲਾ। ਉਹ ਪੈਸੇ ਤਾਂ ਕੀ ਲੈਣੇ, ਉਹ ਤਾਂ ਅੱਗੋਂ ਭੈੜਾ ਬੋਲ, ਕਈ ਵਾਰੀ ਬੰਦੇ ਦੀ ਮੱਤ ਮਾਰੀ ਜਾਂਦੀ, ਬੁੱਧੀ ਭ੍ਰਿਸ਼ਟ ਹੋ ਜਾਂਦੀ, ਨਿਗੂਣੀ ਗੱਲ ਤੋਂ ਬੜੇ ਬੜੇ ਬਖੇੜੇ ਵੱਧ ਜਾਂਦੇ ਆ। ਤੋ ਉਸ ਰਾਮੂ ਮੱਲ ਨੇ ਸਿੰਘਾਂ ਨੂੰ ਤੂਤ ਤਾਂ ਕੀ ਦਿੱਤੇ, ਬਲਕਿ ਬੜੇ ਭੈੜੇ ਬਚਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਬਾਰੇ ਕਹਿ ਦਿੱਤੇ। ਹਾਂਜੀ,
ਦੋਹਰਾ ਨਹੀਂ ਸਿੱਖਾਂ ਕੋ ਪਤਾ ਸੀ ਇਹ ਮੀਣਾ ਮਸੰਦ,
ਉਹਨਾਂ ਸਿੱਖਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਤੇ ਮੀਣਾ ਹੈ, ਇਹ ਮੀਣਾ ਮਸੰਦ ਪਿਰਥੀ ਹੈ। ਗੁਰੂ ਮਹਾਰਾਜ ਨੇ ਮੀਣਿਆਂ ਨੂੰ ਕਿਹਾ ਨਾ ਵੀ ਖਾਲਸਾ ਮੀਣਿਆਂ ਦੀ ਸੰਗਤ ਨਾ ਕਰੇ, ਉਹਨਾਂ ਸਿੱਖਾਂ ਨੂੰ ਪਤਾ ਨਹੀਂ ਸੀ ਵੀ ਇਹ ਮੀਣਾ ਹੈ। ਹਾਂਜੀ,
ਵਰਤਣ ਕੀਤੀ ਬੰਦ ਸੀ ਸਤਿਗੁਰਪੁਰੀ ਆਨੰਦ,
ਮਹਾਰਾਜ ਦਸਵੇਂ ਪਾਤਸ਼ਾਹ ਨੇ ਅੰਮ੍ਰਿਤ ਛਕਾਉਣ ਵੇਲੇ ਕਿਹਾ ਸੀ ਮੀਣੇ ਮਸੰਦੀਏ ਰਾਮ ਰਾਈਏ ਧੀਰ ਮੱਲੀਏ ਨੜੀ ਮਾਰ ਕੁੜੀ ਮਾਰ ਨਾਲ ਨਹੀਂ ਵਰਤਣਾ। ਮਹਾਰਾਜ ਨੇ ਬੰਦ ਕੀਤਾ ਖਾਲਸੇ ਨੂੰ, ਪਰ ਉਹ ਵਿਚਾਰੇ ਬਾਹਰੋਂ ਆਏ ਸੀ, ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਰਾਮੂ ਮੱਲ ਸ੍ਰੀ ਅੰਮ੍ਰਿਤਸਰ 'ਚ ਬੈਠਾ ਹੋਇਆ ਦੁਸ਼ਟ ਗੁਰੂ ਘਰ ਦਾ ਦੁਖੀ ਅਤੇ ਨਿੰਦਕ ਹੈ। ਹਾਂਜੀ,
ਨਿੰਦਾ ਗੁਰ ਦਸਮੇਸ਼ ਕੀ ਕਰੀ ਦੁਸ਼ਟ ਥੀ ਆਏ,
ਉਸ ਦੁਸ਼ਟ ਨੇ ਮਹਾਰਾਜ ਦਸਵੇਂ ਪਾਤਸ਼ਾਹ ਦੀ ਬੜੀ ਨਿੰਦਾ ਕੀਤੀ ਸਿੰਘਾਂ ਦੇ ਸਾਹਮਣੇ। ਹਾਂਜੀ,
ਪਕੜ ਖਾਲਸੇ ਬਾਗ ਥੀ ਮੁਖ ਜੂਤਨ ਮਾਰ ਕਰਾਏ,
ਉਹ ਹੁਣ ਸਿੰਘ ਡਾਢੇ ਸੀਗੇ, ਸਿੰਘ ਸ਼ਸਤਰਧਾਰੀ ਸੀ, ਉਹ ਸਾਡੇ ਵਰਗੇ ਥੋੜ੍ਹਾ ਸੀ, ਨਾਈਸ 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 ਸੋਰੀ ਸੋਰੀ ਕਰਨ ਵਾਲੇ, ਉਹ ਤਾਂ ਨਾਲ ਦੀ ਨਾਲ ਹੀ ਪ੍ਰਸ਼ਾਦਾ ਛਕਾ ਦਿੰਦੇ ਸੀਗੇ। ਉਹਨਾਂ ਨੇ ਫੜ ਕੇ ਨਾ ਉੱਥੇ ਢਾ ਲਿਆ ਅਤੇ ਜੁੱਤਾ ਫੇਰਿਆ, ਚੰਗਾ ਸਲੋਤਰ ਫੇਰਿਆ ਵੀ ਤੂੰ ਤੇਰੇ ਤੋਂ ਤੂਤ ਮੰਗਿਆ, ਦੇਣੇ ਦੇ, ਨਹੀਂ ਦੇਣੇ ਨਾ ਦੇ, ਮੈਂ ਨਹੀਂ ਦੇਣੇ, ਜਵਾਬ ਦੇ ਦੇ। ਪਰ ਇਹ ਕੀ ਗੱਲ ਹੋਈ ਵੀ ਤੂੰ ਦਸਵੇਂ ਪਾਤਸ਼ਾਹ ਤੱਕ ਪਹੁੰਚ ਗਿਆ, ਸਾਡੇ ਸਤਿਗੁਰਾਂ ਬਾਰੇ ਤੂੰ ਮਾੜਾ ਬੋਲਿਆ। ਬਸ ਸਿੰਘਾਂ ਨੇ ਫਿਰ ਉਹਦਾ ਚਾਟਾ ਛਕਾਇਆ ਉਹਨੂੰ ਚੰਗਾ। ਹਾਂਜੀ,
ਚੌਪੇ ਗੁਰ ਕੀ ਨਿੰਦਾ ਸੁਣੇ ਨਾ ਕਾਨ,
ਕਹਿੰਦੇ ਗੁਰੂ ਸਾਹਿਬ ਦੀ ਬਾਣੀ ਵੀ ਕਹਿੰਦੀ ਹੈ ਰਹਿਤਨਾਮੇ 'ਚ ਵੀ ਲਿਖਿਆ ਵੀ ਗੁਰੂ ਦੀ ਨਿੰਦਾ ਨਹੀਂ ਕੰਨਾਂ ਨਾਲ ਸੁਣਨੀ। ਹਾਂਜੀ,
ਸ੍ਰੀ ਮੁਖ ਥੀ ਗੁਰ ਇਓ ਫਰਮਾਨ,
ਮਹਾਰਾਜ ਨੇ ਆਪ ਫਰਮਾਇਆ ਹੋਇਆ ਵੀ ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਟ ਕਰੇ ਤੇ ਸੰਗ ਕਿਰਪਾਨ। ਹਾਂਜੀ,
ਕੂੜ ਕੁਸਤ ਜਹ ਮੁਖ ਥੀ ਕਹਿਓ,
ਕਹਿੰਦੇ ਜਿਹੜੇ ਮੂੰਹ ਤੋਂ ਰਾਮੂ ਨੇ ਝੂਠ ਕੁਪਟ ਬੋਲਿਆ ਸੀ ਨਾ ਮਹਾਰਾਜ ਦਸਵੇਂ ਪਾਤਸ਼ਾਹ ਦੇ ਖਿਲਾਫ ਮਾੜੇ ਬਚਨ ਬੋਲੇ ਸੀ। ਹਾਂਜੀ,
ਮੁੰਡ ਸਜਾਏ ਪਨੀ ਹਨ ਥੀ ਦਇਓ,
ਉਸੇ ਮੂੰਹ ਤੇ ਜੁੱਤੀਆਂ ਮਾਰੀਆਂ, ਫਿਰ ਸਿੰਘਾਂ ਨੇ ਚੰਗਾ ਉਹਨੂੰ ਚਾਟਾ ਛਕਾਇਆ। ਹਾਂਜੀ,
ਰਾਖੇ ਭਾਗ ਚੂੜ ਪੈ ਆਏ,
ਕਹਿੰਦੇ ਉਹ ਜਿਹੜੇ ਖੇਤਾਂ ਦੇ ਬਾਗ ਦੇ ਰਾਖੇ ਸੀ ਨਾ ਤੂਤਾਂ ਦੇ, ਉਹ ਭੱਜ ਕੇ ਚੂੜ ਮਾਲ ਕੋਲ ਗਏ ਵੀ ਤੇਰਾ ਪੁੱਤਰ ਰਾਮੂ ਤੇ ਢਾਇਆ ਹੋਇਆ ਉੱਥੇ, ਉਹਨੂੰ ਤੇ ਛਿੱਤਰ ਫਿਰ ਪੈ ਰਹੇ ਨੇ ਚੰਗੇ। ਹਾਂਜੀ,
ਸਕਲ ਬਾਰ ਤਾਂ ਦਈ ਸੁਣਾਏ,
ਸਾਰੀ ਗੱਲ ਸੁਣਾਈ ਜਾ ਕੇ ਵੀ ਚੂੜਮਲ ਤੇਰੇ ਪੁੱਤਰ ਰਾਮੂ ਨੂੰ ਸਿੱਖਾਂ ਨੇ ਕੁੱਟਿਆ ਤੇ ਅਜੇ ਵੀ ਕੁੱਟੀ ਜਾਂਦੇ। ਹਾਂਜੀ,
ਸੁਣ ਕਰ ਆਗ ਬਦਨ ਕੂ ਲਾਗੀ,
ਬੜਾ ਸੜਿਆ ਚੂੜਮਲ ਨੂੰ, ਅੱਗ ਲੱਗ ਗਈ, ਸਿੱਖਾਂ ਦਾ ਵੈਰੀ ਸੀਗਾ, ਬਹੁਤ ਗੁੱਸੇ ਚ ਆ ਗਿਆ ਚੂੜਮਲ। ਹਾਂਜੀ,
ਕਲਹ ਦੁਸ਼ਟ ਕੇ ਮੂੰਡ ਥੀ ਜਾਗੀ,
ਉਹਦੇ ਸਿਰ ਦੇ ਵਿੱਚ ਦਿਮਾਗ ਵਿੱਚ ਕਲਾ ਕਲੇਸ਼ ਜਾਗ ਪਈ, ਲੜਾਈ ਦਾ ਮੁੱਢ ਬੱਜ ਗਿਆ। ਹਾਂਜੀ,
ਮੋਕਮ ਮੇਰਾ ਇਹਨੇ ਵਿਗਾੜਾ,
ਚੂੜਮਲ ਗੁੱਸੇ 'ਚ ਆ ਕੇ ਕਹਿੰਦਾ ਮੇਰਾ ਪੁੱਤਰ ਮੋਕਮ ਇਹਨਾਂ ਨੇ ਵਿਗਾੜ ਦਿੱਤਾ, ਮੋਕਮ ਨੂੰ ਇਹਨਾਂ ਨੇ ਸਿੱਖ ਬਣਾ ਲਿਆ ਹੈ। ਹਾਂਜੀ,
ਆਜ ਪਕੜ ਰਾਮੂ ਕੂ ਮਾਰਾ,
ਅੱਜ ਮੇਰੇ ਰਾਮੂ ਨੂੰ ਮਾਰਿਆ ਹੈ। ਹਾਂਜੀ,
ਇੱਜ਼ਤ ਘਣੀ ਮੋਰ ਇਨ ਲਾਹੀ,
ਇਹਨਾਂ ਸਿੱਖੜਿਆਂ ਨੇ ਮੇਰੀ ਇੱਜ਼ਤ ਲਾਹ ਦਿੱਤੀ ਹੈ ਕਹਿੰਦਾ। ਹਾਂਜੀ,
ਅੱਤ ਸਿੱਖੜਿਆਂ ਬਹੁਤ ਹੀ ਚਾਈ,
ਇਹਨਾਂ ਸਿੱਖੜਿਆਂ ਨੇ ਬੜੀ ਅੱਤ ਚਾਈ ਕਹਿੰਦਾ, ਬਹੁਤ ਭੂਸਰੇ ਹੋਏ ਨੇ, ਮੇਰਾ ਇੱਕ ਪੁੱਤਰ ਦਾ ਵਿਗਾੜ ਦਿੱਤਾ ਸਿੱਖ ਬਣਾ ਲਿਆ, ਦੂਜੇ ਮੇਰੇ ਪੁੱਤਰ ਨੂੰ ਮਾਰਦੇ ਕੁੱਟਦੇ ਨੇ। ਹਾਂਜੀ,
ਬੀਚ ਚੱਕ ਥੀ ਇਹਨੇ ਕਢਾਊ,
ਮੈਂ ਇਹਨਾਂ ਸਿੱਖਾਂ ਨੂੰ ਅੰਮ੍ਰਿਤਸਰ ਚੋਂ ਕੱਢ ਕੇ ਸਾਹ ਲਵਾਂ, ਇਹ ਮੈਂ ਹੁਣ ਨਹੀਂ ਰਹਿਣ ਦੇਣੇ, ਇਹ ਜਿਹੜੇ ਗੁਰੂ ਗੋਬਿੰਦ ਸਿੰਘ ਨੂੰ ਮੰਨਣ ਵਾਲੇ ਨੇ, ਖੰਡੇ ਪਾਟੇ ਦਾ ਅੰਮ੍ਰਿਤ ਛਕਣ ਵਾਲੇ ਨੇ, ਜਿਹੜੇ ਆਪਣੇ ਆਪ ਨੂੰ ਪੋਲੀਏ ਕੁਹਾਉਂਦੇ ਨੇ, ਖਾਲਸਾ ਕੁਹਾਉਂਦੇ ਨੇ, ਇਹਨਾਂ ਨੂੰ ਕਢਾ ਕੇ ਛੱਡਾਂਗਾ ਅੰਮ੍ਰਿਤਸਰ ਤੋਂ। ਹਾਂਜੀ,
ਓਹਰੀ ਖੱਤਰੀ ਤਦੈ ਸਦਾਊ,
ਤਾਂ ਮੈਂ ਆਪਣੇ ਆਪ ਨੂੰ ਚੂੜਮਲ ਖੱਤਰੀ ਓਹਰੀ ਕਹਾਂਗਾ, ਓਹਰੀ ਉਹਦਾ ਗੋਤ ਸੀਗਾ। ਹਾਂਜੀ,
ਸੇਵਾ ਹਰੀ ਹੋਣੀ ਹੈ ਮੋਏ,
ਸੇਵਾ ਸਿੰਘ ਕਹਿੰਦੇ ਜੋ ਹੋਣੀ ਹੈ ਨਾ ਹੋ ਕੇ ਰਹਿੰਦੀ ਹੈ, ਉਹ ਭਾਵੀ ਟਲਦੀ ਨਹੀਂ ਹੁੰਦੀ, ਕੋਈ ਛੋਟੀਆਂ ਛੋਟੀਆਂ ਗੱਲਾਂ ਤੋਂ ਵੱਡੀਆਂ ਵੱਡੀਆਂ ਲੜਾਈਆਂ ਹੋ ਜਾਂਦੀਆਂ। ਹਾਂਜੀ,
ਉਸ ਸੱਚ ਕੂੰ ਭਾਵੈ ਜੋਏ,
ਉਹ ਜੋ ਸੱਚੇ ਨੂੰ ਭਾਉਂਦਾ ਹੈ ਨਾ ਉਹ ਹੁੰਦਾ ਹੈ। ਸੋ ਸਾਧ ਸੰਗਤ ਜੀ, ਭਾਈ ਮਨੀ ਸਿੰਘ ਦੇ ਗਾਲ ਇੱਕ ਨਵੀਂ ਲੜਾਈ ਪੈ ਗਈ ਅੰਮ੍ਰਿਤਸਰ ਦੇ, ਅਜੇ ਭਾਈ ਮਨੀ ਸਿੰਘ ਇੱਥੇ ਆ ਕੇ ਸੰਭਲੇ ਹੀ ਸਨ, ਵਾਪਸ ਆਇਆਂ ਨੂੰ ਉੱਥੋਂ ਸਾਲ ਦੋ ਸਾਲ ਹੀ ਹੋਏ ਸਨ ਹਜ਼ੂਰ ਸਾਹਿਬ ਵੱਲੋਂ ਮਹਾਰਾਜ ਨੂੰ ਛੱਡ ਕੇ ਆਏ ਜਦੋਂ, ਅਤੇ ਇਹ ਲੜਾਈ ਉਹਨਾਂ ਦੇ ਗਾਲ 1709 ਦੇ ਵਿੱਚ ਹੋਈ ਸੀਗੀ, ਅਤੇ ਇਸ ਲੜਾਈ ਦੇ ਵਿੱਚ ਕਈ ਸਿੰਘ ਵੀ ਸ਼ਹੀਦ ਹੋਏ ਸਨ ਅਤੇ ਕਈ ਤੁਰਕ ਵੀ ਮਾਰੇ ਗਏ ਸਨ। ਭਾਈ ਮਨੀ ਸਿੰਘ ਨੂੰ ਖੁਦ ਲੜਾਈ ਲੜਨੀ ਪਈ ਸੀ ਅੰਮ੍ਰਿਤਸਰ ਦੇ ਵਿੱਚ। ਸੋ ਇਹਨੂੰ ਅੰਮ੍ਰਿਤਸਰ ਦੀ ਵਾਰ ਕਵੀ ਦਰਸ਼ਨ ਵੀ ਇੱਕ ਹੋਇਆ, ਉਹਨੇ ਵੀ ਇਹਦਾ ਜ਼ਿਕਰ ਕੀਤਾ ਹੈ, ਭਾਈ ਕੋਇਰ ਸਿੰਘ ਦੇ ਗ੍ਰੰਥ ਵਿੱਚ ਵੀ ਆਉਂਦਾ ਹੈ, ਹੋਰ ਵੀ ਕਈ ਪੁਰਾਣੇ ਦਸਤਾਵੇਜ਼ ਇਸ ਲੜਾਈ ਦਾ ਜ਼ਿਕਰ ਕਰਦੇ ਨੇ। ਆਮ ਸੰਗਤ 'ਚ ਇਹਦਾ ਕੋਈ ਪ੍ਰਚਾਰ ਨਹੀਂ ਹੈ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਸਾਡੇ ਇਤਿਹਾਸ ਦੇ ਗ੍ਰੰਥਾਂ 'ਚ ਲਿਖੀਆਂ ਹੋਈਆਂ ਨੇ, ਇਹਨਾਂ ਨੂੰ ਜੇ ਤੁਸੀਂ ਪੜ੍ਹੋਗੇ ਫਿਰ ਪਤਾ ਲੱਗੇਗਾ ਵੀ ਕਿੱਥੇ ਕਿੱਥੇ ਕੀ ਹੋਇਆ। ਸੋ ਇਸ ਜੰਗ ਦਾ ਜ਼ਿਕਰ ਇਸ ਗ੍ਰੰਥ ਵਿੱਚ ਆ ਰਿਹਾ, ਪਰ ਇਸ ਤੋਂ ਬਾਅਦ ਭਾਈ ਮਨੀ ਸਿੰਘ ਦੇ ਸਾਹਮਣੇ ਹੋਰ ਵੀ ਸਮੱਸਿਆ ਬੰਦਈ ਖਾਲਸੇ ਦੇ ਤੱਤ ਖਾਲਸੇ ਦੀ ਵੀ ਬਣੇਗੀ, ਸਾਰੇ ਮਸਲੇ ਭਾਈ ਮਨੀ ਸਿੰਘ ਹੱਲ ਕਰਦੇ ਰਹੇ, ਅਖੀਰ ਕਿਸ ਤਰ੍ਹਾਂ ਉਹ ਸ਼ਹੀਦ ਹੋਏ ਇਸ ਗ੍ਰੰਥ ਵਿੱਚ ਉਹ ਸਾਰਾ ਪ੍ਰਸੰਗ ਅਜੇ ਰਹਿੰਦਾ ਹੈ। ਪਰ ਦਾਸ ਨੇ 4 ਦਿਨ ਇੱਥੇ ਹਾਜ਼ਰੀ ਭਰਨੀ ਸੀ, ਇੱਥੇ ਇੰਨੀ ਕੁ ਸੇਵਾ ਪ੍ਰਵਾਨ ਕਰਨੀ, ਅੱਗੇ ਜਿਹੜੀ ਕਥਾ ਜਿੱਥੇ ਹੋਵੇਗੀ ਉਹ ਲਿੰਕ ਜਿਹੜਾ ਹੈ ਇੱਥੋਂ ਦੇ ਨੌਜਵਾਨਾਂ ਨੂੰ, ਕਿਉਂਕਿ ਸਾਰਾ ਕੁਝ ਮੀਡੀਆ ਦਾ ਕੰਮ ਹੈ, ਇਹਦੇ ਨਾਲ ਨੌਜਵਾਨਾਂ ਹੀ ਕਰਨਾ ਹੁੰਦਾ, ਅਸੀਂ ਤਾਂ ਕਥਾ ਹੀ ਕਰਨੀ ਹੁੰਦੀ ਹੈ, ਤੋ ਇਹ ਆਪੇ ਤੁਹਾਡੇ ਕੋਲ ਦੱਸ ਦੇਣਗੇ। ਅਗਲੀ ਕਥਾ ਵੀ ਜਿਹੜੀ ਹੈ ਯੂਟਿਊਬ 'ਤੇ ਉਹ ਤੁਹਾਡੇ ਕੋਲ, ਗੁਰੂ ਸਾਹਿਬ ਕਿਰਪਾ ਕਰੇ। ਆ 4 ਦਿਨ ਇੱਥੇ ਹੋਈ ਹੈ, ਮੇਰਾ ਖਿਆਲ 4-5 ਦਿਨ ਹੋਰ ਹੋਣੀ ਹੈ, ਤਾਂ ਇਹ ਕਥਾ ਪੂਰੀ ਹੋਣੀ ਹੈ। ਫਿਰ ਗੁਰੂ ਸਾਹਿਬ ਕਿਰਪਾ ਕਰੇਗਾ, ਅਗਲਾ ਇਤਿਹਾਸ ਸੰਗਤਾਂ ਨਾਲ ਸਾਂਝੇ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ, ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ, ਹੇ ਨਾਥੀ ਅਗੰਮ ਪੂਰਨ ਮੋਹੇ ਮਾਇਆ, ਅੰਧ ਗੋਬ ਮਹਾਂ ਭਿਆਨ, ਨਾਨਕ ਪਾ ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦੇ ਏਕ ਅੱਖਰ ਹਰ ਮਨ ਬਸਤ, ਨਾਨਕ ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤਰੇ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਰਾਗ ਰਤਨ ਪਰਵਾ